साजन तेरे चरण की, साजन तेरे चरण की, हो रहा सब साजन तेरे चरण की, साजन तेरे चरण की, हो रहा सधुरे, हो रहा सधुरे, साजन तेरे चरण की, साजन तेरे चरण की, नानक शरण सदा हजूरे, देखो सदा हजूरे, साजन तेरे चरण की, साजन सधुरे, हो रहा सधुरे, साजन तेरे चरण की, साजन तेरे चरण की,
श्री गुरु ग्रंथ साहब जी का पन्ना है 989 और गुरु नानक पातशाह जिहड़ा साडा पहला औलिया पहला पैगंबर बाबा नानक जी उहदे शब्द राही दर्शन कर रहे हैं। गुरु जिहड़ा ज्ञान दिंदा है उहदी दे ना नहीं बंदा तरदा, गुरु दी दे, गुरु दा विचला जिहड़ा ज्ञान हुंदा है वह अभ्यासी ते काट करदा है। इस करके गुरु नानक जी जे दर्शन करने हन उहदे शब्दां दे दर्शन शब्दां नूं विचारो, वह गुरु नानक बोल रहा है महला पहला, राग मारू महला पहला, घर पहला चौप दे है, चौं स्टैंजियां आला गीत है, लेकिन ये पहला श्लोक है और श्लोक तो बाद जिहड़ी असी पूनी कत्ती आ रहे हाँ कि सारे गुरु ग्रंथ साहब के शब्द वो ज्ञान भी देंगे और एक शब्द जपन वाला भी है, दोनों के विच असी हार्ड एंड फास्ट लाइन कढ़ रहे हैं कि ज्ञान देने वाले किहड़े शब्द है, इन्हां नूं विचारीदा है, गाईदा है, पाठ करीदा है और शब्दां नूं समझीदा है और ज्ञान लईदा है, और फिर जपन वाला शब्द केड़ा है जिहदे ते असी नाम जप जप के जिहदी कमाई करनी है, वह शब्द एक है, लेकिन जिहड़े ज्ञान देने वाले शब्द है ये भी शब्द है, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਆਹ ਜਿਹੜਾ ਸਰੂਪ ਬਾਬੇ ਨਾਨਕ ਨਾਲ ਲਿਖਿਆ ਹੈ ਪਹਿਲੀ ਵਾਰੀ ਇਸੇ ਥਾਂ ਹੀ ਆਇਆ, ਕਿਸੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇਹੋ ਜਿਹਾ ਸਰੂਪ ਨਹੀਂ ਆਇਆ ਜਿਹੜਾ ਅਸੀਂ ਹਾਈਲਾਈਟ ਕੀਤਾ ਹੈ। ਸਲੋਕ ਤੋਂ ਬਾਅਦ ਏਕਾ ਹੈ ਔਰ ਉੱਥੋਂ ਬਾਅਦ ਦੋ ਡੰਡੀਆਂ ਹੈ, ਫਿਰ ਸ਼ਬਦ ਹੈ, ਸ਼ਬਦ ਦੇ ਦੱਦੇ ਨੂੰ ਔਂਕੜ ਹੈ, ਫਿਰ ਦੋ ਡੰਡੀਆਂ ਹੈ, ਫਿਰ ਗੁਰੂ ਨਾਨਕ ਪਾਤਸ਼ਾਹ ਆਪਣਾ ਗਿਆਨ ਦੇਣ ਵਾਲਾ ਸ਼ਬਦ ਸ਼ੁਰੂ ਕਰਦੇ ਹੈ। ਇੱਥੇ ਸਾਫ ਗੁਰੂ ਨਾਨਕ ਮਹੱਲੇ ਪਹਿਲੇ ਨਾਲ ਜ਼ਾਹਰ ਕਰ ਦਿੱਤਾ ਕਿ ਜਿਹੜਾ ਮੈਂ ਸ਼ਬਦ ਆ ਅਗਲਾ ਦੇ ਰਿਹਾ ਇਹ ਵੀ ਸ਼ਬਦ ਹੈ। ਇੱਕ ਸ਼ਬਦ ਜਿਹੜਾ ਜਪਜੀ ਸਾਹਿਬ 'ਚ ਇੱਕੋ ਵਾਰ ਆਇਆ ਹੈ ਘੜੀਆ, ਸ਼ਬਦ ਸੱਚੀ ਟਕਸਾਲ ਔਰ ਜਾਂ ਜਿਹੜੇ ਸ਼ਬਦ ਜਪਣ ਵਾਲੇ ਨਾਲ ਇਸ਼ਾਰਾ ਹੈ, ਜਿਸ ਤਰ੍ਹਾਂ ਗੁਰੂ ਨਾਨਕ ਨਾਲ ਲਿਖਿਆ ਏਕ ਸ਼ਬਦ ਮੇਰੇ ਪੁਰਾਣੇ ਬਸਤ ਹੈ ਬਹੁੜੇ ਜਨਮ ਨਾ ਆਵਾਂ। ਗੁਰੂ ਨਾਨਕ ਨਾਲ ਉਹ ਸ਼ਬਦ ਜਿਹਨੂੰ ਗੁਰਮੰਤਰ ਉਪਦੇਸ਼ ਦੀਖਿਆ ਬਚਨ ਕੋਈ 23 ਦੇ ਨਾਮ ਕਰੀਬ ਆਉਂਦੇ ਹੈ ਪਰਮੇਸ਼ਰ ਦੇ ਨਾਮ ਜਪਣ ਵਾਲੇ ਸ਼ਬਦ ਦੇ, ਜ਼ਿਆਦਾ ਸ਼ਬਦ ਆਏਗਾ ਲੇਕਿਨ ਉਹ ਸ਼ਬਦ ਜਪਣ ਵਾਲਾ ਹੈ ਜਿਹਨੂੰ ਅਸੀਂ ਰਿਪੀਟ ਕਰ ਕਰਕੇ ਔਰ ਉਸ ਉਹਦੇ 'ਤੇ ਭਗਤੀ ਕਰਨੀ ਹੈ। ਲੇਕਿਨ ਇੱਕ ਸ਼ਬਦ ਗਿਆਨ ਦੇਣਗੇ ਜਿਹੜੇ ਕਿ ਇੰਨੇ ਔਰ ਇਹ ਸ਼ਬਦ ਕਿਸੇ ਯੁੱਗ 'ਚ ਨਹੀਂ ਆਏ। ਸਤਯੁੱਗ ਤਰੈਤਾ ਦੁਆਪਰ ਕਲਯੁੱਗ ਦਾ ਸਾਈਕਲ ਚੱਲ ਰਿਹਾ ਹੈ, ਫਿਰ ਸਤਯੁੱਗ ਤਰੈਤਾ ਦੁਆਪਰ ਕਲਯੁੱਗ, ਕਿਸੇ ਯੁੱਗ 'ਚ ਸ਼ਬਦ ਨਹੀਂ ਆਏ, ਕਲਯੁੱਗ 'ਚ ਸ਼ਬਦ ਆਏ, ਪੰਜਾਬ ਦੀ ਧਰਤੀ 'ਤੇ ਆਏ ਔਰ ਗੁਰਮੁਖੀ ਲਿਪੀ 'ਚ ਆਏ। ਇਹ ਸ਼ਬਦਾਂ ਦੀ ਵਡਿਆਈ ਹੈ ਔਰ ਜਿਹੜੇ ਸ਼ਬਦ ਗਿਆਨ ਦੇਣ ਵਾਲੇ ਆ, ਇੰਡੈਕਸ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ, ਸਭ ਤੋਂ ਪਹਿਲਾਂ ਸ਼ਬਦ ਆਏਗਾ ਔਰ ਉਹਦੀ ਪਹਿਲੀ ਤੁਕ ਆਏਗੀ, ਇਸ ਕਾ ਬਾਕੀ ਛੰਦ ਵਾਰਾਂ ਬਾਅਦ 'ਚ ਹੈ। ਇਹ ਸ਼ਬਦ ਦੀ ਵਡਿਆਈ ਹੈ, ਭਗਤਾਂ ਦੇ ਸ਼ਬਦ ਔਰ ਗੁਰੂਆਂ ਦੇ ਸ਼ਬਦ ਔਰ ਜਿਹੜੇ ਸਾਰੇ ਸ਼ਬਦ ਆਉਣਗੇ ਉਹ ਇੰਡੈਕਸ 'ਚ ਪਹਿਲਾਂ ਸ਼ਬਦ ਆਉਣਗੇ, ਇਹ ਵਡਿਆਈ ਹੈ। ਕਿਸੇ ਯੁੱਗ 'ਚ ਸ਼ਬਦ ਨਹੀਂ ਆਇਆ ਲੇਕਿਨ ਜਿਸ ਤਰ੍ਹਾਂ ਕਲਯੁੱਗ ਦਾ ਨੰਗਾ ਨਾਚ ਹੋ ਰਿਹਾ ਹੈ ਉਹਦੇ ਅਗੇਂਸਟ ਐਡਾ ਤਕੜਾ ਗਿਆਨ ਆਇਆ ਔਰ ਐਡੇ ਭਰਮ ਪੈ ਚੁੱਕੇ ਸੀ ਬਾਬੇ ਨਾਨਕ ਵੇਲੇ ਸਾਰੇ ਬ੍ਰਹਮਣਵਾਦ ਦੇ ਔਰ ਸਾਰੀਆਂ ਚੀਜ਼ਾਂ ਦੇ ਇੰਨੇ ਭਰਮ ਪੈ ਚੁੱਕੇ ਸੀ। ਫਿਰ ਭਗਤ ਔਰ ਗੁਰੂਆਂ ਨਾਲ ਆਪਣੇ ਮਹੱਲਿਆਂ ਨਾਲ ਸ਼ਬਦ ਦੇ ਕੇ ਇਹ ਭਰਮ ਕੱਟੇ ਔਰ ਇਸ ਕਰਕੇ ਦੋ ਕਿਸਮ ਦੇ ਸ਼ਬਦ ਆਹੋ ਅਸੀਂ ਉਦਾਹਰਨ ਇੱਕੋ ਹੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਵੀ ਗਿਆਨ ਦੇਣ ਵਾਲਾ ਵੀ ਸ਼ਬਦ ਹੈ ਔਰ ਸ਼ਬਦ ਜਪਣ ਵਾਲਾ ਵੀ ਹੈ। ਜਿਹੜਾ ਗਿਆਨ ਦਏਗਾ ਸ਼ਬਦ ਉਹਨੂੰ ਗਾ ਸਕਦੇ ਹੋ, ਵਿਚਾਰ ਸਕਦੇ ਹੋ, ਪੜ੍ਹ ਸਕਦੇ ਹੋ, ਉਹਨੂੰ ਸਮਝ ਸੂਝ ਕੇ ਵਿੱਚੋਂ ਸੀਧ ਕੀ ਲੈਣੀ ਹੈ ਭਈ ਨਾਮ ਦੀ ਗੱਲ ਹੋਣੀ ਆ ਔਰ ਉਹ ਸ਼ਬਦ ਜਪਣ ਵਾਲਾ ਇਸ਼ਾਰਾ ਹੋਊਗਾ, ਉਹ ਸ਼ਬਦ ਦੂਸਰਾ ਹੈ। ਸੋ ਦੋ ਸ਼ਬਦ ਆਹ ਜਿਹੜਾ ਪੰਨਾ 989 'ਤੇ ਸਦਾ ਯਾਦ ਰੱਖਿਆ, ਉਹ ਕਿਸੇ ਨੂੰ ਜੇ ਦਰਸ਼ਨਾ ਹੋਏ ਭਾਈ ਸ਼ਬਦ ਗਿਆਨ ਵੀ ਦਿੰਦਾ ਹੈ, ਇਹਨੂੰ ਗਾ ਵੀ ਸਕਦੇ ਸਭ ਕੁਛ, ਇੱਕ ਸ਼ਬਦ ਜਪਣ ਵਾਲਾ ਹੈ, ਉਹ ਸਾਰੇ ਸ਼ਬਦ ਤੁਸੀਂ ਆਪ ਲੱਭ ਸਕਦੇ ਹੋ। ਪਰ ਗੁਰੂ ਨਾਨਕ ਨਾਲ ਗਾਈਡਲਾਈਨ ਦੇ ਦਿੱਤੀ ਕਿ ਸ਼ਬਦ ਜਿਹੜਾ ਗਿਆਨ ਦੇਣ ਵਾਲਾ ਇਹ ਵੀ ਸ਼ਬਦ ਹੈ। ਇੱਥੋਂ ਪਹਿਲਾਂ ਸਲੋਕ ਔਰ ਗੁਰੂ ਨਾਨਕ ਦਾ ਸਲੋਕ ਹੈ, ਸਲੋਕ ਦੇ ਵਿੱਚ ਸਾਰਾ ਜਿਹੜਾ ਸ਼ਬਦ ਗਾਂ ਆ ਰਿਹਾ ਉਹਦਾ ਭਾਵ ਅਰਥ ਲੇਥੂ ਪੇਥੂ ਉਹਨਾਂ ਲਾਈਨਾਂ 'ਚ ਹੋਏਗਾ ਜਿਹੜਾ ਪਹਿਲਾਂ ਸਲੋਕ ਲਿਖੇ ਆ, ਇਹਦਾ ਕਨੈਕਸ਼ਨ ਆ ਅਗਲੇ ਸ਼ਬਦ ਦੇ ਨਾਲ। ਤੋ ਸਲੋਕ ਅਸੀਂ ਪੜ੍ਹਿਆ ਹੈ ਪਹਿਲਾਂ, ਗੁਰੂ ਨਾਨਕ ਪਾਤਸ਼ਾਹ ਸਾਜਣ ਕਿਹਨੂੰ ਕਹਿ ਰਹੇ ਨੇ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਤੂਰ, ਔਰ ਸਾਜਨ ਦੇ ਚਰਨ ਕੀ ਹੈ, ਔਰ ਇਹੋ ਪਹਿਲੇ ਸਲੋਕ 'ਚ ਬਾਬਾ ਨਾਨਕ ਆਪਣੇ ਸਾਜਨ ਨੂੰ ਕਹਿ ਰਿਹਾ ਹੈ। ਪਹਿਲਾਂ ਸਭ ਤੋਂ ਅਸੀਂ ਇਹ ਲਾਈਨ ਕਲੀਅਰ ਕਰਨੀ ਹੈ ਸਲੋਕ ਦੀ ਵੀ ਸੱਜਣ ਕੌਣ ਹੈ ਸਿੱਖੀ ਦੇ ਵਿੱਚ, ਕੀ ਉਹ ਸੱਜਣ ਠੱਗ ਦੀ ਜਿਹੜੀ ਕਹਾਣੀ ਬਣਾਈ ਹੈ ਗੁਰੂ ਨਾਨਕ ਮੁਤੱਲਕ ਉਹ ਠੀਕ ਹੈ ਕਿ ਕਹਾਣੀ ਹੈ। ਬਾਬਾ ਨਾਨਕ ਸੱਜਣ ਕਿਹਨੂੰ ਕਹਿਣਾ, ਜਾ ਕੇ ਜਿੱਥੇ ਸਾਰਾ ਸਾਡਾ ਗਿਆਨ ਕਲੋਜ਼ ਹੁੰਦਾ ਖੀਰ 'ਤੇ ਜਾ ਕੇ ਮੁੰਧਾਵਣੀ ਮੁਹੱਲੇ ਪੰਜਵੇਂ 'ਤੇ, ਉੱਥੇ ਗੁਰੂ ਅਰਜਨ ਪਾਤਸ਼ਾਹ ਨੇ ਸੱਜਣ ਕਿਹਨੂੰ ਕਿਹਾ ਹੈ। ਦੋ ਚੀਜ਼ਾਂ ਦੇ ਕੇ ਅਸੀਂ ਸੱਜਣ ਕਲੀਅਰ ਕਰਾਂਗੇ। ਪਹਿਲਾਂ ਉਹ ਸਲੋਕ ਫਿਰ ਪੜ੍ਹ ਲਈਏ ਔਰ ਉਹਦੀ ਵੈਲਿਊ ਸਮਝੀਏ, ਔਰ ਸਾਜਨ ਉਹਦੇ ਚਰਨ ਉਹਦੀ ਧੂਰ ਕੀ ਹੈ, ਜੇ ਉਹਦੀ ਬੌੜੀ ਨਹੀਂ ਹੈ ਸੱਜਣ ਦੀ ਤਾਂ ਉਹਦੀ ਧੂਰ ਕੀ ਹੈ, ਇਹ ਸਮਝਣੀ ਪੈਣੀ ਹੈ। ਰੈਲੇਟਿਵ ਲਫ਼ਜ਼ ਹੈ, ਉਸ ਵੇਲੇ ਬਾਹਰ ਦੇਹ ਦੇ ਵਿੱਚ ਸਾਜਨ ਕਰ ਰਹੇ ਸੀ, ਸੰਤ ਕਰ ਰਹੇ ਸੀ, ਸਾਧ ਕਰ ਰਹੇ ਸੀ, ਗੁਰੂ ਕਰ ਰਹੇ ਸੀ ਦੇਹ ਦੇ ਵਿੱਚ। ਲੇਕਿਨ ਬਾਬੇ ਨਾਨਕ ਨੇ ਕਿਹਾ ਵੀ ਮੇਰੇ ਜਿਹੜਾ ਗੁਰੂ ਹੈ ਉਹ ਸ਼ਬਦ ਗੁਰੂ ਹੈ, ਦੇਹ ਦੀ ਦੇਹ ਅਭਿਆਸ ਖਤਮ ਹੈ ਸਾਰੇ ਗਿਆਨ ਚ, ਇਸ ਕਰਕੇ ਜਿਹੜੀ ਦੇਹ ਦੀ ਹੈ ਉਹ ਰੈਲੇਟਿਵ ਗਿਆਨ ਦੇ ਰਹੇ ਨੇ ਉਹਨਾਂ ਦਾ, ਉਹਨਾਂ ਚ ਦੇਹ ਮੰਨਦੇ ਸੀ, ਸਾਡੇ ਇਸ ਗਿਆਨ ਚ ਦੇਹ ਭੱਜੀ ਪਈ ਹੈ ਸਾਰੇ ਗਿਆਨ ਚ, ਇਸ ਕਰਕੇ ਅਸੀਂ ਸ਼ਬਦ ਦੇ ਆਸ਼ਕ ਹੈ। ਸ਼ਬਦ ਹੀ ਐਸੀ ਵੱਡੀ ਚੀਜ਼ ਹੈ, ਜਪਣ ਵਾਲਾ ਵੀ ਔਰ ਗਿਆਨ ਦੇਣ ਵਾਲਾ ਵੀ, ਇਹਨਾਂ ਦੀ ਦੇਹ ਅੱਖਰ ਹੁੰਦੇ ਹੈ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਇਹ ਅੱਖਰਾਂ ਚ ਬੰਦ ਹੈ ਗਿਆਨ। ਜਿੱਦਾਂ ਖੁਸ਼ਬੋ ਫੁੱਲ ਚ ਬੰਦ ਹੈ, ਅਗਰ ਫੁੱਲ ਨਾ ਹੁੰਦਾ ਖੁਸ਼ਬੋ ਖੁੱਲੀ ਉੱਡ ਜਾਣੀ ਸੀ, ਉਹਨੂੰ ਫੁੱਲ ਨਾ ਸ਼ਕਲ ਦੇ ਕੇ ਆਪਣੇ ਅੰਦਰ ਰੱਖਿਆ। ਇਸੇ ਤਰ੍ਹਾਂ ਇਹਨਾਂ ਅੱਖਰਾਂ ਨਾ ਇਹ ਸਾਰਾ ਗਿਆਨ ਖੁਸ਼ਬੋ ਆਪਣੇ ਅੰਦਰ ਅੱਖਰਾਂ ਚ ਰੱਖੀਏ। ਇਸੇ ਕਰਕੇ ਜਪਜੀ ਸਾਹਿਬ ਦਾ ਥੰਮ ਰੂਲ ਆ, ਅੱਖਰੀ ਨਾਮ ਅੱਖਰੀ ਸਾਲਾ ਤੇ ਅੱਖਰੀ ਗਿਆਨ ਗੀਤ ਗੁਣ ਗਾ। ਇਸ ਕਰਕੇ ਅਸੀਂ ਆ ਹੁਣ ਸਭ ਗੀਤ ਗਾਉਣ ਲੱਗੇ ਹਾਂ।
ਸਾਜਨ ਤੇ
ਮਹੱਲੇ ਪਹਿਲੇ ਦਾ ਸ਼ਬਦ ਹੈ, ਇੱਥੋਂ ਪਹਿਲਾਂ ਤੇ ਗੁਰੂ ਪ੍ਰਣਾਲੀ ਚੱਲਦੀ ਨਹੀਂ। ਗੁਰੂ ਨਾਨਕ ਆਪਣੇ ਆਪ ਨੂੰ ਸਾਜਨ ਕਹਿ ਰਹੇ ਹੈ ਜਾਂ ਕਿਸੇ ਕਿਹਨੂੰ ਸਾਜਨ ਕਹਿ ਰਹੇ? ਇਹੋ ਚੀਜ਼ ਅਸੀਂ ਗੁਰੂ ਨਾਨਕ ਦੇ ਸ਼ਬਦਾਂ ਨਾਲ ਔਰ ਉਹਨਾਂ ਦੇ ਨਾਲ ਹੀ ਗੇੜਾਂਗੇ ਵੀ ਸਾਜਨ ਕਿਹਨੂੰ ਕਿਹਾ ਹੈ।
ਸਾਜਨ
ਧੂੜ ਦੇ ਨਾਲ ਸਿਆਰੀ ਪੈ ਗਿਆ ਰਹਿ ਰਹੇ ਨਾ, ਇਹ ਟਿਊਨ ਫਿੱਟ ਕਰਦੀ ਹੈ। ਪਹਿਲਾਂ ਕਿਹਦੀ ਸਰਨ ਪੈ ਰਿਹਾ? ਉੱਥੋਂ ਤੋਂ ਪਹਿਲਾਂ ਮਹੱਲਾ ਹੀ ਕੋਈ ਨਹੀਂ। ਗੁਰੂ ਨਾਨਕ ਪਹਿਲਾ ਸਾਡਾ ਮਹੱਲਾ ਹੈ, ਉਹ ਕਿਹਦੀ ਸਰਨ ਪੈ ਰਿਹਾ ਹੈ?
ਨਾਨਕ ਸਰ
ਖਣਾ ਅੰਦਰਲਾ ਹੈ, ਦੇਖਣਾ ਬਾਹਰਲਾ ਹੈ। ਗੁਰੂ ਨਾਨਕ ਪਾਤਸ਼ਾਹ ਪੇਖੋਂ ਲਫ਼ਜ਼ ਲਿਖ ਰਹੇ ਆ ਵੀ ਮੈਂ ਆਪਣੇ ਅੰਦਰ ਇਹਨੂੰ ਸਦਾ ਹੀ ਹਜ਼ੂਰੇ ਦੇਖ ਰਿਹਾ ਇਸ ਸੱਜਣ ਨੂੰ ਔਰ ਮੈਂ ਉਹਦੀ ਸਰਨ ਪੈ ਰਿਹਾ ਹਾਂ।
ਨਾਨਕ ਸਰ
ਪਹਿਲਾ ਕਹਿੰਦਾ ਉਹ ਸੱਜਣ ਤੇ ਮੇਰੇ ਨਾਲ ਹੈ ਸਦਾ।
ਇਹ ਸੱਜਣ ਸੇ ਨਾਲੇ ਮੈਂ, ਇਹ ਸੱਜਣ ਸੇ
ਮਹੱਲੇ ਪਹਿਲੇ ਦਾ ਸ਼ਬਦ ਲੈ ਰਹੇ ਹਾਂ। ਦੇਖੋ ਕਿਹਨੂੰ ਸੱਜਣ ਕਹਿ ਰਿਹਾ? ਕਹਿੰਦਾ ਉਹ ਤੇ ਮੇਰੇ ਨਾਲ ਹੈ ਸੱਜਣ।
सज्जन से नाले मैं तो चलते नाले चलन
मेरा सज्जन ऐसा गुरु नानक पातशाह कहता मेरे नाल है अंदर है सदा जदू मैं अगली अगे जाना है गां उथे भी ओह नाल जांदा है
सज्जन से नाले
ओ कहानियां भुल जाओ सज्जन ठग दियां कहानियां भुल जाओ शब्द की वैल्यू पाओ कौन सज्जन बाबा नानक किनू साजन कह रहा है बाबा नानक कहदा मैं जिथे जाके लेखा हुंदा है धर्मराज की कचहरी जिथे लेखा मेरा सज्जन भी उथे खड़ा है वो है दरगाह का वकील वो है दरगाह का विचोला वो है वो सज्जन इंसान नहीं है ओदी बौड़ी नहीं है दे नहीं है ओदी ओदे पता नहीं किन्ने क गुण है और ओनू ही सत्य गुरु कहा है सारी बाणी क्योंकि वो सदा सदा है
सतगुरु मेरा
क्योंकि बाकी सामने रिलेटिव सतगुरु दे च मन रहे हैं हुण भी मन रहे ने पर जेड़ा साडा सतगुरु है इस ज्ञान दा वो मेरा सतगुरु है
सतगुरु मेरा सदा सदा पुरख है सब में रहया तुम्हारा
वो सारिया चा मेरा सज्जन सज्जन से ही सज्जन वो जड़ा हर मुश्किल च कम आवे और जड़ा छड़के ना चले जाए धोखा ना दवे तो वह कहते मेरा सज्जन तो मेरे नाल है आहो कहानियां का 300 साल च सिख कौम नूं नुकसान होया है सूर्य प्रकाश दियां कहानियां जन्म साखियां झूठ दे पलंदे ने शब्द गुरु नानक की आटोबायोग्राफी है सानू मुड़ के इतिहास लिखना पैना है भी गुरु शब्द कुछ कह रहे ने सानू कुछ दस्या जा रहा इन्हां दा बेस कोई नहीं असीं बाणी नूं बेस बना के कह रहे हैं सिखी मोड़ा खाए वह भी जो प्यार च हो गया वाहवा हो गया गुरु नानक के सत्कार प्यार च हो जाता है सिखी च लेकिन शब्द नूं परा ना करो शब्द की कह रहा बाबे नानक दा सब सज्जन असी टोलना भी सज्जन की है तो महाराज कहते हैं वो तो मेरे नाल है ओदे मैं चरणा की धूर है चरण ओदे है हिरदे चरण शब्द सतेगुर को जेडे चरण है फिजिकल चरण नहीं है बाहर लिया रिलेटिव ज्ञान है उस वेले सारी दुनिया दे च हुण भी सतगुरु दे च करके उहदे चरणां दी बल्कि सिखी दे विच गुरु नानक दे चरणां दा ध्यान ते आ जांदा है आहो असीं ओह प्यार सत्कार च हो रहा है सारे नाम जपण वाले है कोई ऐसा नहीं कि ज्ञानहीन अग्ञान पूजा अंध वर्तावा भाव दूजा महला पहला वारां ते वधीक सलोक महला पहला कहिंदा सिखी दी ऐसी हालत होजू ज्ञानहीन अग्ञान पूजा अंध वर्तावा भाव दूजा ते सिद्धी की जबान च अन्ना मारे अंडी नूं कसुन वजे थम्मी नूं तो किसी दे हथ कुछ नहीं आ रहा जिन चिकर असी गुरु नानक दा ज्ञान विचार के ज्ञान ए शब्दां च है पी ज्ञानहीन अग्ञान पूजा करी जा रहे हैं साडे चरण कोई नहीं है ना कोई फिजिकल देह गुरु बाबा नानक मानदा ना सारा ज्ञान इस करके चरण है महला पंजवा लिखता है हिरदे चरण शब्द सतगुर को जन नानक बांधे उपाल ਇਸ ਕਰਕੇ ਉਹ ਜਿਹੜੇ ਹਿਰਦੇ ਚ ਚਰਨ ਆ ਉਹ ਸ਼ਬਦ ਹੈ, ਇਸ ਕਰਕੇ ਸ਼ਬਦ ਹੀ ਉਹਦੇ ਚਰਨ ਹੈ ਤੇ ਉਹਦੀ ਧੂੜ ਕੀ ਹੈ, ਸਪਿਰਚੁਅਲ ਡਸਟ ਹੈ, ਧੂੜ ਹੈ ਵੀ ਮੈਂ ਉਹ ਸੱਜਣ ਦੇ ਮੈਂ ਗਰੀਬੀ ਪਾਪ ਮੈਂ ਨੀਵਾਂ ਉਹ ਸੱਜਣ ਨਾਲ ਮੈਂ ਉਹਦੇ ਚਰਨਾਂ ਦੀ ਧੂੜ ਮੁਹਾਵਰਾ ਹੈ, ਸਪਿਰਚੁਅਲ ਡਸਟ ਹੈ ਜਿਹੜਾ ਅੰਦਰਲਾ ਸੱਜਣ ਹੈ, ਮੈਂ ਕੁਛ ਨਹੀਂ ਹੈ ਉਹ ਸਭ ਕੁਛ ਹੈ ਸਾਜ ਕਦੀ ਸੰਤ ਨਾ ਬਣਾ ਮੈਂ ਕਦੀ ਸਾਧ ਨਾ ਬਣਾ ਮੈਂ ਉਹ ਸੱਜਣ ਦੀ ਸਦਾ ਧੂੜ ਤੇ ਨੀਵਾਂ ਬਾਣੀ ਸਾਧ ਬਣ ਕੇ ਨਹੀਂ ਲਿਖੀ ਬਾਣੀ ਗੁਰੂ ਬਣ ਕੇ ਨਹੀਂ ਲਿਖੀ ਬਾਣੀ ਦਾਸਣ ਦਾਸ ਲਾਲਾ ਗੋਲਾ ਗਰੀਬੀ ਚ ਬਾਣੀ ਇਸੇ ਕਰਕੇ ਸ਼ਬਦਾਂ ਚ ਪਿੱਛੇ ਰਿਵਾਜ ਸੀ ਸਾਰੀ ਬਾਣੀ ਪੜ੍ਹ ਕੇ ਦੇਖ ਲਓ ਭਾਈ ਕਹਿੰਦੇ ਸੀ ਭਾਈ ਰੇ ਬਾਬਾ ਨਾਨਕ ਕਹਿੰਦਾ ਰਾਮ ਕਹ ਚਿਤ ਲਾਏ ਕਿਸੇ ਨੂੰ ਸੰਤ ਸਾਧ ਜਿੱਥੇ ਦਿੱਤਾ ਹੈ ਉਹ ਮਾਨਤਾ ਦਾ ਲਫ਼ਜ਼ ਰੈਲੇਟਿਵ ਧਰਮਾਂ ਦੇ ਵਿੱਚ ਉਹਨਾਂ ਨੂੰ ਮਾਨ ਵੀ ਦੇ ਗਏ ਨਾਲੇ ਕਹਿ ਗਏ ਸਾਧੋ ਮਨ ਕਾ ਮਾਨ ਤੇ ਆਗੋ ਜਿਹੜਾ ਸਾਧ ਹੋਇਆ ਉਹਦਾ ਤੇ ਅੱਗੇ ਤੇ ਅੱਗੇ ਹੁੰਦਾ ਤੋ ਇੱਜ਼ਤ ਦੇ ਲਫ਼ਜ਼ ਐਸੀਆਂ ਸੂਖਸ਼ਮ ਚੋਟਾਂ ਲਾਈਆਂ ਹੈ ਤਾਂ ਕਿ ਰੈਵੋਲਿਊਸ਼ਨ ਗਿਆਨ ਕੌਮਾਂ ਇਸੇ ਕਰਕੇ ਉਹਨਾਂ ਕੌਮਾਂ ਚੋਂ ਹੀ ਸਾਰੇ ਏਡੀ ਵੱਡੀ ਸਿੱਖੀ ਬਣੀ ਗੁਰੂ ਕਾਲ ਵੇਲੇ ਤੱਕ ਠੀਕ ਸੀ ਮਗਰ ਉਹ ਕਹਾਣੀਆਂ ਨੇ ਝਗੜਾ ਪਾਤਾ ਸੱਜਣ ਠੱਗ ਦੀ ਕਹਾਣੀ ਹੋਰ ਸਾਰੀਆਂ ਸਾਨੂੰ ਸਮਝ ਨਹੀਂ ਆ ਰਹੀ ਵੀ ਸੱਜਣ ਕਿਹੜੇ ਸੀਗੇ ਆਪ ਹੀ ਬਾਬਾ ਨਾਨਕ ਲਿਖਦਾ ਹੈ ਵੀ ਸੱਜਣ ਕੌਣ ਹੈ
ਸੱਜਣ ਸੇ
ਜਿਹੜੇ ਇੱਥੇ ਦੇਹ ਚ ਸੱਜਣ ਬਣਾ ਲੈਂਦੇ ਆ ਜਾਂ ਸਤਿਗੁਰੂ ਬਣਾ ਲੈਂਦੇ ਆ ਉੱਥੇ ਪਾਲਾਂ ਲੱਗੀਆਂ ਉਹ ਸਿੱਖ ਕਹਿੰਦੇ ਸਤਿਗੁਰੂ ਸਾਹਿਬ ਤੁਸੀਂ ਵੀ ਸਾਡੀ ਪਾਲ ਚ ਖੜੇ ਹੋ ਬਾਬਾ ਨਾਨਕ ਕਹਿੰਦਾ ਸੱਜਣ ਸਹੀ ਨਾਲੇ ਮੈਂ ਜੋ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੱਸਣ ਉੱਥੇ ਬੇਇਨਸਾਫ ਹੀ ਨਹੀਂ ਹੋਣ ਦਿੰਦਾ ਸਤਿਗੁਰੂ ਜਿਹਦੇ ਵੀ ਅਸੀਂ ਉਪਾਸ਼ਕ ਹਾਂ ਸਤਿਗੁਰੂ ਦੇ ਉਸ ਦਰਗਾਹ ਦੇ ਵਿੱਚ ਉਹਦਾ ਵਿਚੋਲਾ ਹੈ ਇਸ ਕਰਕੇ ਉਹ ਸਦਾ ਨਾਲ ਹੈ ਇਸੇ ਕਰਕੇ ਅਸੀਂ ਸ਼ਬਦ ਛੇਤੀ ਨਾਲ ਪੜ੍ਹ ਜਾਂਦੇ ਹਾਂ ਪਰ ਕਦੀ ਨਹੀਂ ਸਮਝਦੇ ਵੀ ਗੁਰ ਦੇ ਰਾਰੇ ਨੂੰ ਉੱਥੇ ਔਂਕੜ ਹੈ ਉਹ ਹੈ
ਗੁਰ ਮੇਰੇ ਸੰਗ ਸਦਾ ਹੈ ਨਾ ਲੈ ਗੁਰ ਮੇਰੇ ਸੰਗ
ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਾਰੇ ਉਹ ਗੁਰ ਦੇ ਰਾਰੇ ਨੂੰ ਔਂਕੜ ਹੈ ਇਹ ਗੁਰ ਉਹੀ ਹੈ ਜੋ ਜਪ ਦਾ ਪਹਿਲਾ ਸੂਲ ਆਉਂਦਾ ਵੀ ਮੈਂ ਈਸ਼ਰ ਨੂੰ ਨਹੀਂ ਮੰਨਦਾ ਗਿਆਨ ਗੋਰਖ ਨੂੰ ਨਹੀਂ ਮੰਨਦਾ ਬ੍ਰਹਮੇ ਨੂੰ ਨਹੀਂ ਮੰਨਦਾ ਸਾਡਾ ਕੌਣ ਹੈ ਬ੍ਰਹਮਾ ਗੋਰਖ ਔਰ ਈਸ਼ਰ ਸਾਡਾ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਬਾਕੀ ਮਾਇਆ ਵਿਆਪੀ ਹੈ ਪਾਰਵਤੀ ਮਾਈ ਸਾਡਾ ਗੁਰ ਜੋ ਹੈ ਰਹਿਰੇ ਨੂੰ ਔਂਕੜ ਵਾਲਾ ਉਹ ਜਪ ਨੇ ਪਹਿਲਾਂ ਹੀ ਕਲੀਅਰ ਕਰਤਾ ਗੁਰ ਈਸਰ ਅਸੀਂ ਈਸਰ ਨੂੰ ਨਹੀਂ ਮੰਨਣਾ ਅਸੀਂ ਇਸ ਗੁਰ ਨੂੰ ਮੰਨਣਾ ਰਹਿਰੇ ਨੂੰ ਔਂਕੜ ਔਰ ਇਹ ਮੇਰੇ ਸਦਾ ਨਾਲ ਹੈ
ਗੁਰ ਮੇਰੇ ਸੰਗ
ਗੁਰ ਮੇਰੇ ਸੰਗ ਹੈ ਉਹ ਸਾਰੇ ਮੁਹੱਲਿਆਂ ਦੇ ਨਾਲ ਭਗਤਾਂ ਦੇ ਨਾਲ ਹੈ ਉਹ ਅੰਦਰਲਾ ਸਤਿਗੁਰੂ ਗੁਰ ਸਤੇ ਗੁਰ ਲਿਖਿਆ ਹੋਏਗਾ ਅਸੀਂ ਉਹਦੇ ਸਿੱਖ ਹੈ ਇਕੱਲੇ ਸਤਿਗੁਰ ਦੇ ਸਿੱਖ ਨਹੀਂ ਅਸੀਂ ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ ਇਹ ਬੜੀਆਂ ਡੂੰਘੀਆਂ ਚੀਜ਼ਾਂ ਜਿਹਨਾਂ ਤੋਂ ਪਰੇ ਹੋ ਕੇ ਅਸੀਂ ਉਹ ਸਤਿਗੁਰੂ ਨੂੰ ਨਹੀਂ ਸਮਝ ਸਕੇ ਅਸੀਂ ਠੇਡੇ ਖਾਨੇ ਫਿਰਦੇ ਕਦੀ ਕਿਸੇ ਸਤਿਗੁਰੂ ਦੇਹ 'ਚ ਲੱਭਦੇ ਕਿਤੇ ਸਤਿਗੁਰੂ ਸਤਿਗੁਰੂ ਦੀ ਦੇਹ ਨਹੀਂ ਹੈ ਇਸ ਕਰਕੇ ਉਹ ਸਦਾ ਸਦਾ ਹੈ ਸਾਰਿਆਂ ਦੇ ਵਿੱਚ ਹੈ ਇਸ ਕਰਕੇ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ ਨਾਮ ਨੂੰ ਆਖ ਕੇ ਅਤੇ ਉਹਨੂੰ ਸੁਣ ਕੇ ਬਿਨ ਸਤਿਗੁਰ ਕਿਹਨੇ ਨਾ ਪਾਇਓ ਬਿਨ ਸਤਿਗੁਰ ਕਿਹਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੇ ਪੱਪੇ ਨੂੰ ਔਂਕੜ ਅਕਾਲ ਪੁਰਖ ਨਾ ਆਪਣੀ ਆਪ ਅਥਾਰਿਟੀ ਇਹ ਸਤਿਗੁਰ ਵਜੂਦ ਦੇ ਵਿੱਚ ਰੱਖ ਦਿੱਤੀ ਸਤਿਗੁਰੂ ਵਿੱਚ ਆਪ ਰੱਖਿਓ ਕਰੇ ਪ੍ਰਗਟ ਆਖ ਸੁਣਾਇਆ ਨਾਮ ਨੂੰ ਆਖ ਉਹਨੂੰ ਸੁਣ ਸ਼ਬਦ ਸੁਰ ਦੀ ਖੇਲਤ ਨਾ ਤੇਰੇ ਅੰਦਰ ਹੀ ਪ੍ਰਗਟ ਹੋ ਜਾਏਗਾ ਔਰ ਫਿਰ ਜਿੱਥੇ ਜਾਏਗਾ ਤੇਰੇ ਨਾਲ ਹੀ ਰਹੇਗਾ ਖੜੇ ਖੜੇ ਉੱਥੇ ਦਿਸਦਾ ਹੈ ਇਸ ਕਰਕੇ ਇਹ ਸੱਜਣ ਜਿਹੜਾ ਸਾਰਾ ਗਿਆਨ ਕਲੋਜ਼ ਕਰਕੇ ਇਸੇ ਕਰਕੇ ਦੇਹ ਦੇ ਸਤਿਗੁਰੂ ਨੂੰ ਪੰਨਿਆ ਹੈ ਅਖੀਰ ਰਾਹ ਮੁੰਦਾ ਆਵਣੀ ਜਿੱਥੇ ਜਾ ਕੇ ਬਾਣੀ ਮੁੰਦ ਦਿੱਤੀ ਹੈ ਉੱਥੇ ਬਾਅਦ ਸਲੋਕ ਫਿਰ ਆਉਂਦਾ ਹੈ ਫਿਰ ਸਲੋਕ ਆਉਂਦਾ ਹੈ ਔਰ ਇਸੇ ਸਾਜਨ ਦਾ ਹੀ ਸਲੋਕ ਆਉਂਦਾ ਹੈ ਉਹ ਕੀ ਹੈ ਤੇਰਾ ਦੇਖਿਓ ਕੀ ਹੋਣਾ ਹੁਣ ਚਮਤਕਾਰ ਤਰਸ ਪਿਆ ਮੈਂ ਰਾਮ ਤਰਸ ਸਤਿਗੁਰ ਸੱਜਣ ਸਤਿਗੁਰੂ ਅੰਦਰ ਆਣ ਕੇ ਦਿੰਦਾ ਉਹ ਨਾਮ ਦਿੰਦਾ ਹੈ ਬਾਹਰਲਾ ਸ਼ਬਦ ਮਿਲਦਾ ਸਾਨੂੰ ਜਪਣ ਲਈ ਜਿਹੜਾ ਨਾਮ ਕਹਿੰਦੇ ਜੀ ਮੈਂ ਲੈ ਸਤਿਗੁਰਾਂ ਕੋਲੋਂ ਉਹ ਸਤਿਗੁਰੂ ਤੁਹਾਡੇ ਅੰਦਰ ਆਣ ਕੇ ਨਾਮ ਦਏਗਾ ਇਸ ਕਰਕੇ ਇਹ ਕਲਪੁਰਖ ਤੇਰੀ ਰਹਿਮਤ ਮਹੱਲਾ ਪੰਜਵਾਂ ਲਿਖ ਰਿਹਾ ਹੋ ਗਈ ਹੈ ਮੈਨੂੰ ਆਹ ਸੱਜਣ ਮਿਲ ਗਿਆ ਅੰਦਰ ਹੁਣ ਤੇ ਆ ਵੀ ਚੀਜ਼ ਦੇ ਦੇ ਨਾਨਕ ਨਾਮ ਮਿਲੇ ਤਾਂ ਨਾਨਕ ਨਾਮ ਮਿਲੇ ਤਾਂ ਤਨ ਮਨ ਜੀਵੇ ਹਰਿਆ ਬਾਹਰਲੇ ਸਤਿਗੁਰੂ ਕੋਲੋਂ ਤੁਸੀਂ ਸ਼ਬਦ ਲੈਂਦੇ ਹੋ ਤੁਹਾਡੇ ਗੁਰੂ ਹੈ ਸੰਤ ਹੈ ਸਾਧ ਹੈ ਪੂਜਨੀਕ ਹੈ ਤੁਸੀਂ ਚੰਗੇ ਰਾਹ ਪਏ ਹੋ ਨਾਮ ਜਪਦੇ ਹੋ ਸਭ ਕੁਝ ਪਰ ਸਤਿਗੁਰ ਨਹੀਂ ਕਲਾ ਸਕਦੇ ਤੁਸੀਂ ਸਤਿਗੁਰ ਇਨਸਾਨ ਨਹੀਂ ਹੈ ਆ ਦੇਖਿਓ ਹੁਣ ਉਹ ਸਤਿਗੁਰ ਸੱਜਣ ਅੰਦਰ ਆਣ ਕੇ ਮਿਲਦਾ ਉਹਨੇ ਅੰਦਰ ਨਾਮ ਦੇਣਾ ਸਤਿਗੁਰ ਪੂਰੇ ਨਾਮ ਸਤਿਗੁਰ ਨਾਮ ਬਾਣੀ ਨਾ ਬਾਣੀ ਕਲੀਅਰ ਕਰ ਰਹੇ ਹਾਂ ਉਹ ਜਦੋਂ ਸਤਿਗੁਰੂ ਅੰਦਰ ਆ ਗਿਆ ਤੈਨੂੰ ਨਾਮ ਮਿਲ ਜਾਣਾ ਬਾਹਰ ਪੰਜਾਂ ਸਿੱਖਾਂ ਪੰਜਾਂ ਪਿਆਰਿਆਂ ਕੋਲ ਵੀ ਸਾਨੂੰ ਸ਼ਬਦ ਜਪਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਗੁਰਮੰਤਰ ਵਿੱਚ ਪੰਜ ਸਿੱਖ ਦੇ ਜਾਂਦੇ ਉਸ ਵੇਲੇ ਉਹ ਜਪਣ ਲਈ ਅੱਖਰੀ ਨਾਮ ਹੈ ਇਸ ਕਰਕੇ ਜਿਹੜਾ ਅੱਖਰਾਂ ਦੇ ਵਿੱਚ ਸ਼ਬਦ ਸਾਨੂੰ ਜਪਣ ਨੂੰ ਮਿਲਦਾ ਹੈ ਉਹ ਬਾਹਰ ਮਿਲਦਾ ਹੈ ਉਹ ਦੇ ਦਿੰਦੀ ਹੈ ਉਹਦੇ ਪਿੱਛੇ ਗਿਆਨ ਹੁੰਦਾ ਜਿਸ ਦੇਹ ਨਾਲ ਦਿੱਤਾ ਉਹਦਾ ਗਿਆਨ ਸਾਡਾ ਕੋਲ ਜਿਹੜਾ ਖੰਡੇ ਵੱਟ ਦੀ ਪੌਲ ਲੈ ਜਾਏ ਉਹਦੇ ਕੋਲ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪਿੱਛੇ ਹੈ ਸ਼ਬਦਾਂ ਦਾ ਔਰ ਉਹਦੀ ਰਾਖੀ ਤੇ ਦਸੇ ਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਨੇ ਇਹ ਖੰਡੇ ਵੱਟ ਦੀ ਪੌਲ ਲੈ ਕੇ ਵਾਹਿਗੁਰੂ ਗੁਰਮੰਤਰ ਜਪਦਾ ਹੈ ਉਹਦੇ ਪਿੱਛੇ ਰਾਖੀ ਹੈ ਇਸ ਕਰਕੇ ਦੇਹ ਦੀ ਜ਼ਰੂਰਤ ਸੀ ਅਤੇ ਨੌ ਮਹੱਲੇ ਆਏ ਦੇਹ ਦੀਖਿਆ ਕਰਦੀ ਹੈ ਗੁਰਮੰਤਰ ਦਿੰਦੀ ਹੈ ਔਰ ਨਾਲ ਗਿਆਨ ਜਿਹੜਾ ਅਕਾਲ ਪੁਰਖ ਦਾ ਹੈ ਗੁਰੂਆਂ ਦਾ ਗਿਆਨ ਨਹੀਂ ਹੈ ਸਤਿਗੁਰ ਕੀ ਬਾਣੀ ਐਂ ਲੱਗਦਾ ਜਦੋਂ ਗੁਰੂ ਰਾਮਦਾਸ ਸਾਹਿਬ ਸਿੱਖਾਂ 'ਚ ਬੈਠੇ ਹੈ ਅਤੇ ਇਹਨਾਂ ਨੂੰ ਸਮਝਾ ਰਿਹਾ ਔਰ ਉੱਤੋਂ ਬਾਣੀ ਆ ਰਹੀ ਹੈ ਅਸੀਂ ਮੀਲ ਪੱਥਰ ਗੱਡ ਰਹੇ ਹਾਂ ਇਸ ਗਿਆਨ 'ਚ ਸਤਿਗੁਰ ਕੀ ਬਾਣੀ ਸੱਤ ਸੱਤ ਘਰ ਜਾਣੋ ਗੁਰਸਿੱਖੋ ਮੇਰੀ ਬਾਣੀ ਨਹੀਂ ਹੈ ਸਤਿਗੁਰ ਕੀ ਬਾਣੀ ਸੱਤੇ ਸੱਤੇ ਘਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਇਹਦੇ ਨਾਲ ਵੱਡੀ ਹੋਰ ਕੋਈ ਵਿਟਨੈਸ ਨਹੀਂ ਹੋ ਸਕਦੀ ਇਸ ਕਰਕੇ ਉਹ ਗਿਆਨ ਸਾਰਾ ਜਿਹੜਾ ਅਕਾਲ ਪੁਰਖ ਦਾ ਆਇਆ ਉਹ ਸਾਡੇ ਪਿੱਛੇ ਹੈ ਦੀਖਿਆ ਦੇਣ ਲਈ ਪੰਜ ਪਿਆਰੇ ਔਰ ਜੋ ਦਸਮ ਪਾਤਸ਼ਾਹ ਨਾਲ ਰੀਤ ਚਲਾਈ ਹੈ ਆਪੇ ਗੁਰ ਚੇਲਾ ਆਪ
ਮਨ ਮਨਸਾਵੇ।
ਆ ਪੌਲ ਦਾ ਲਫ਼ਜ਼ ਆ ਰਿਹਾ ਹੈ। ਪੌਲ ਜੋਗੀਆਂ ਦੀ ਬੜਾ ਪਰਮਾਰ ਸੀ। ਜੋਗੀ ਜੋਗੀਆਂ ਦੇ ਮੁੰਦਰਾ ਜਦੋਂ ਪਾਉਂਦੇ ਸੀ ਕੰਨ 'ਚ, ਅੱਧਾ ਜ਼ਮੀਨ 'ਚ ਗੱਡ ਕੇ ਉਹਦੇ ਕੰਨ ਪਾੜ ਕੇ ਉਹ 'ਚ ਸ਼ੀਸ਼ੇ ਦਾ ਬਲੌਰ ਜਿਹੜਾ ਜਪਜੀ ਸਾਇਆ ਮੁੰਦਾ ਸੰਤੋਖ। ਮੁੰਦਰੇ ਪਾਉਣ ਦਾ ਕੀ ਫਾਇਦਾ ਹੈ ਬਾਹਰਲੇ ਚਿੰਨ੍ਹ ਰੱਖਣ ਦਾ ਜੇ ਤੇਰਾ ਅੰਦਰ ਸੰਤੋਖ ਹੈ ਨਹੀਂ? ਤੋ ਮੁੰਦਾ ਸੰਤੋਖ ਉਹ ਦੀਖਿਅਤ ਕਰਦਾ ਸੀ। ਏਦਾਂ ਜੋਗੀ ਪੌਲ ਦਿੰਦੇ ਸੀ। ਦਸਮ ਪਾਤਸ਼ਾਹ ਉੱਠੇ ਕਿਉਂਕਿ ਜੋਗੀਆਂ ਦਾ ਪਰਮਾਰ ਸੀ। ਅਵਰ ਪੌਲ ਨਾ ਲੇ ਖੰਡੇ ਕੀ ਪੌਲ ਛਕੇ। ਪੁਰਾਣੇ ਆਉਂਦੇ ਇਤਿਹਾਸ ਦੇ ਵਿੱਚ ਵੀ ਜਿਹੜੀ ਪੌਲ ਹੈ ਇਹੋ ਹੀ ਗੁਰੂ ਧਾਰਨ ਦੀ ਰਸਮ ਹੈ। ਇਸ ਕਰਕੇ ਇਹਦੇ ਵਿੱਚ ਹੀ ਸਾਨੂੰ ਜਦੋਂ ਪੰਜ ਸਿੱਖ ਸ਼ੁਕਰ ਕਰੋ ਭਾਵੇਂ ਕੋਈ ਕਿਤਿਓਂ ਪੌਲ ਲੈ ਲਓ, ਪਰ ਉਸ ਪੌਲ ਦੀ ਸਾਡੇ ਦੀ ਰੀੜ ਦੀ ਹੱਡੀ ਬਚੀ ਪਈ ਹੈ, ਬੈਕਬੋਨ। ਸਾਰੇ ਪੰਜ ਸਿੱਖ ਜਿਹੜੇ ਕਹਾਉਣਗੇ ਉਹ ਆ ਜ਼ਰੂਰ ਬੁਲਾ ਬੁਲਾ ਕੇ ਕਹਿਣਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਨੂੰ ਸਾ ਧਿਆਨ ਨਾਲ ਆਪਣਾ ਵਿਰਸਾ ਨਹੀਂ ਦੇਖਦੇ ਕਿ ਸਾਨੂੰ ਗੁਰਮੰਤਰ ਵਾਹਿਗੁਰੂ ਮਿਲ ਗਿਆ ਉਸ ਵੇਲੇ, ਔਰ ਬੁਲਾ ਬੁਲਾ ਕੇ ਜਪਣਾ ਬੋਲ ਕੇ ਫਤਿਹ ਦੇ ਵਿੱਚ। ਇਸ ਕਰਕੇ ਜਿਹੜਾ ਮੰਤਰ ਇਹ ਜਿਹੜਾ ਦੀਖਿਆ ਦੇਣ ਦਾ ਕੰਮ ਸੀ ਬਾਣੀ ਦੇ ਵਿੱਚ, ਪੀਵੋ ਪੌਲ ਖੰਡੇ ਤਾਰਨੇ ਆਏਗਾ, ਬਾਣੀ ਦੇ ਵਿੱਚ ਤੁਹਾਡੀ ਅੰਮ੍ਰਿਤ ਛਕਣਾ ਨਹੀਂ ਆਏਗਾ। 23 ਵਾਰੀ ਲਫ਼ਜ਼ ਦੀਖਿਆ ਦਾ ਆਇਆ ਹੈ। ਕਵਨ ਤਰਾਜੀ ਕਵਨ ਤਲਾ ਤੇਰਾ ਕਵਨ ਸਰਾਹ ਬੁਲਾਵਾਂ ਕਵਨ ਗੁਰੂ ਕਹਿ ਪੈ। ਦੀਖਿਆ ਦਾ ਲਫ਼ਜ਼ ਹੋਏਗਾ। ਕੋਈ ਤੁਹਾਨੂੰ ਪੁੱਛੇ ਜੀ ਤੁਸੀਂ ਦੀਖਿਆ, ਤੁਸੀਂ ਅੰਮ੍ਰਿਤ ਛਕਿਆ, ਤੁਹਾਨੂੰ ਨਾਮ ਮਿਲ ਗਿਆ, ਕਹਿ ਪਏ ਅਸੀਂ ਦੀਖਿਆ ਤੋਂ ਹੋਏ ਹਾਂ ਸਿੱਖ, ਅਤੇ ਜਿਹੜਾ ਨਾਮ ਹੈ ਸ਼ਬਦ ਸਾਨੂੰ ਜਪਣ ਨੂੰ ਮਿਲ ਗਿਆ ਵਾਹਿਗੁਰੂ, ਬਾਕੀ ਜਿਹੜਾ ਨਾਮ ਹੈ ਉਹ ਜਦੋਂ ਸਾਡੇ ਅੰਦਰ ਸਤਿਗੁਰੂ ਪ੍ਰਗਟ ਹੋ ਗਿਆ ਉਹਨੇ ਆਣ ਕੇ ਨਾਮ ਦੇਣਾ ਸ਼ਬਦ ਹੈ ਉਹਨੂੰ ਜਪ ਜਪ ਕੇ ਅੰਦਰ ਅੰਮ੍ਰਿਤ ਬਣਾਉਣਾ ਹੈ ਸੀ, ਔਰ ਜਿਹੜਾ ਬਾਹਰ ਸ਼ਬਦ ਮਿਲਦਾ ਹੈ ਉਹਦੇ ਨਾਲ ਜਪ ਜਪ ਕੇ ਅੰਦਰ ਵੜਨਾ ਹੈ, ਔਰ ਸ਼ਬਦ ਐਸ ਸਟੇਜ ਤੱਕ ਪਹੁੰਚਣਾ ਕਿ ਸਾਨੂੰ ਨਾਮ ਦੀ ਦਾਤ ਵੀ ਆ ਜਾਏ। ਆ ਦੇਖਿਓ ਕੀ ਚਮਤਕਾਰ ਹੈ ਉਸ ਅੰਦਰ ਨਾਮ ਮਿਲਣ ਦਾ।
ਮੰਗਲ ਹੇ ਆਨੰਦ ਮੰਗਲ ਕਲਿਆਣ ਸਦਾ ਸੁਖ, ਆਨੰਦ ਮੰਗਲ ਕਲਿਆਣ ਸਦਾ ਸੁਖ।
ਇਹ ਬਾਹਰਲੇ ਸ਼ਬਦ ਜਿਹੜਾ ਲੈਂਦੇ ਹਾਂ ਅਸੀਂ ਉਹ ਰਸਮ ਹੈ, ਪੂਰੀ ਕਰਨੀ ਪੈਂਦੀ ਹੈ, ਲੇਕਿਨ ਜਾ ਕੇ ਲਗਤ ਨਹੀਂ ਇਹ ਚੀਜ਼ ਤੁਹਾਨੂੰ ਮਿਲ ਜਾਣੀ। ਅੰਦਰ ਜਦੋਂ ਨਾਮ ਮਿਲ ਗਿਆ ਉਦੋਂ ਕੀ ਹੋਣਾ?
ਆਨੰਦ ਮੰਗਲ ਕਲਿਆਣ ਸਦਾ ਸੁਖ, ਆਨੰਦ ਮੰਗਲ ਕਲਿਆਣ ਸਦਾ ਸੁਖ। ਕਾਰਜ ਸਜਲਾ ਰਾਸਤਿਆ, ਕਾਰਜ ਸਜਲਾ ਰਾਸਤਿਆ, ਸਤਿਗੁਰ
ਸਲੋਕ ਤੇ ਆਇਆ ਪਿੱਛੋਂ ਜਾ ਕੇ ਜਿੱਥੇ ਗੁਰੂ ਗ੍ਰੰਥ ਸਾਰਾ ਸਲੋਕ ਐਡਿਟ ਕਰਕੇ ਪਿੱਛੇ ਲਾਤਾ।
ਤੇ ਨਾ ਮਿਲੇ ਤਾਂ
ਸਤਿਗੁਰ 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 ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਆ ਜਦੋਂ ਅੰਦਰ ਆ ਗਿਆ ਉਹਦੇ ਕੋਲ ਮਹੱਲਾ ਪੰਜਵਾਂ ਮੰਗ ਰਿਹਾ,
ਨਾਨਕ ਨਾਮ ਮਿਲੇ ਤਾਂ ਨੀਵਾ,
ਉਹ ਕਿਸੇ ਨੂੰ ਨਿਰਾਸ਼ ਨਹੀਂ ਕਰਦਾ। ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਉਹ ਕੀ ਕਰਦਾ ਹੈ? ਬਾਹਰਲਾ ਸਤਿਗੁਰੂ ਦੇਜ ਕਰੋਗੇ, ਉਹ ਤੁਹਾਨੂੰ ਸ਼ਬਦ ਦਏਗਾ ਜਪਣ ਨੂੰ। ਮੁਬਾਰਕ ਹੈ, ਪਰਮੇਸ਼ਰ ਦਾ ਨਾਮ ਸਾਰੇ ਜਪ ਸਕਦੇ ਆ, ਪਰ ਸਤਿਗੁਰ ਨਹੀਂ ਕਲਾਉਣ ਦੇਣਾ ਜਿੰਦ ਕਿ ਸਾਡਾ ਗਿਆਨ ਨਹੀਂ ਕਲੀਅਰ ਕਰਦੇ ਆਣ ਕੇ।
ਸੱਜਣ ਸੇ ਨਾਲੇ ਮੈਂ ਜੋ ਚੱਲਦੇ ਸਾਜਿਨ
ਮੈਂ ਕਦੀ ਸੰਤ ਨਾ ਕਹਾਵਾਂ, ਮੈਂ ਕਦੀ ਮਹਾਂਪੁਰਖ ਨਾ ਕਹਾਵਾਂ। ਬਾਬਾ ਨਾਨਕ ਕਹਿੰਦਾ ਮੈਂ ਨਾਨਕ ਨੀਚ, ਨੀਚ ਬਣ ਕੇ ਬਾਣੀ ਏਡੀ ਗਰੀਬੀ ਚ ਲਿਖੀ ਹੈ। ਔਰ ਭਾਈ ਕਹਿੰਦੇ ਸੀ ਪਿਛਲੇ ਸਾਰੇ, ਭਾਈ ਦਇਆ ਸਿੰਘ, ਭਾਈ ਤਾਰੂ ਸਿੰਘ, ਅੱਜ ਪਤਾ ਨਹੀਂ। ਇਹ ਸੰਤ ਰੈਲੇਟਿਵ ਲਫ਼ਜ਼ ਹੈ ਦੂਸਰਿਆਂ ਲਈ, ਇਸ ਕਰਕੇ ਸਿੱਖੀ ਦਾ ਲਫ਼ਜ਼ ਜੋ ਹੈ ਭਾਈ ਹੈ। ਇਸ ਕਰਕੇ ਜਿਹੜਾ ਸ਼ਬਦ ਹੈ ਸਾਰਾ ਦੱਸ ਰਿਹਾ ਵੀ ਉਹ ਸੱਜਣ ਨਾਲੋਂ ਮੈਂ ਕੱਖ ਮੈਂ ਕੁਛ ਨਹੀਂ ਹਾਂ। ਹਾਲਾਂਕਿ ਬਾਣੀ ਇੰਨੀ ਆਈ ਉਹਨਾਂ ਦੇ ਥਰੂ, ਇਹ ਜਿਹੜੀਆਂ ਵੱਡੀਆਂ ਵਿਅਕਤੀਆਂ ਗੁਰੂ ਜੋਤੀਆਂ, ਲੇਕਿਨ ਉਹ ਤੂਰ ਬਣ ਰਹੀਆਂ ਕਿਹੜੇ ਦੀ? ਉਹ ਸੱਜਣ ਦੀ ਜਿਹਦੀ ਦੇਹ ਨਹੀਂ ਹੈ। ਸਾਜਿਨ ਅਸੀਂ ਆ ਭੋਪਾਲੀ ਰਾਗ ਚ ਸਲੋਕ ਪੜ ਰਹੇ ਹਾਂ। ਹੋਏ ਰਹਿਣ ਸਾਧੂ ਰੇ, ਇਹ ਹੋਏ ਰਹਿਣ ਸਾਧੂ ਰੇ, ਸਾਜੀ ਜਦੋਂ ਅੰਦਰ ਆ ਜਾਂਦਾ ਉਸ ਵੇਲੇ ਫਿਰ ਸਰਣ ਪੈਂਦਾ ਹੈ। ਬਿਆਸੀ ਜਨ ਅੰਦਰ ਹੀ ਅੰਦਰ ਨਾਨਕ ਸਰ ਮਹੱਲੇ ਪਹਿਲੇ ਦਾ ਸ਼ਬਦ ਆ। ਇੱਥੋਂ ਪਹਿਲਾਂ ਤੇ ਗੁਰੂ ਪ੍ਰਣਾਲੀ ਚੱਲਦੀ ਨਹੀਂ, ਮਹੱਲਾ ਪਹਿਲਾ ਕਿਹਦੀ ਸਰਨ ਪੈ ਰਿਹਾ ਹੈ? ਕਿਸੇ ਪਹਿਲੇ ਗੁਰੂ ਦੀ ਨਹੀਂ। ਇਸੇ ਕਰਕੇ ਟੀਕਿਆਂ 'ਚ ਸਾਨੂੰ ਧੋਖਾ ਲੱਗ ਜਾਂਦਾ। ਹਰ ਟੀਕਾ ਪਹਿਲਾ ਦੂਸਰਾ ਜੀ ਮੈਂ ਸਤਿਗੁਰੂ, ਮੇਰਾ ਗੁਰੂ ਅੰਗਦ ਸਾਹਿਬ ਦਾ ਸਤਿਗੁਰੂ ਗੁਰੂ ਨਾਨਕ, ਗੁਰੂ ਅਮਰਦਾਸ ਸਾਹਿਬ ਦਾ ਸਤਿਗੁਰੂ ਗੁਰੂ ਅੰਗਦ ਸਾਹਿਬ। ਉਹ ਭਾਈ ਬਾਣੀ ਨਹੀਂ ਟੈਲੀ, ਬਾਣੀ ਫੇਲ ਕਰਦੀ ਇਹਨਾਂ ਚੀਜ਼ਾਂ ਨੂੰ। ਇਸੇ ਕਰਕੇ ਅਸੀਂ ਸ਼ਬਦਾਂ ਦੀ ਵਡਿਆਈ ਸਾਰੀ ਸੰਗਤ ਤੱਕ ਪਹੁੰਚਾ ਰਹੇ ਹਾਂ। ਮੁਬਾਰਕ ਹੈ ਗੁਰੂਆਂ ਦਾ ਪਿਆਰ, ਸਭ ਕੁਛ, ਲੇਕਿਨ ਗਿਆਨ ਨੂੰ ਗਲਤ ਨਾ ਕਰੋ। ਇਸ ਕਰਕੇ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਤਿਧੂਰ, ਵੀ ਮੈਂ ਗਰੀਬ ਹੀ ਬਣਿਆ ਰਹਾਂ। ਸਭ ਤੋਂ ਵੱਡੇ ਭਾਗ ਆ ਦੇਖਿਓ ਹੁਣ ਗੁਰੂ ਰਾਮਦਾਸ ਸਾਹਿਬ ਦੀ ਗਰੀਬੀ ਔਰ ਸੂਖਸ਼ਮ ਚੋਟਾਂ ਸਾਰਾ ਸੰਤਾਂ ਤੇ ਰਾਗੀਆਂ ਤੇ। ਔਰ ਕੀ ਹੈ ਉਹ ਕਹਿੰਦੇ, ਧੰਨ ਧੰਨ ਭਾਗ ਤੇ ਨਾ ਸਾਧ ਜਿਨਾ ਜੋ ਕੀਰਤਨ ਗਾਏ ਗੁਣੀ ਜਨ ਬਣਤੇ ਆ। ਧੰਨ ਧੰਨ ਭਾਗ ਤੇ ਨਾ ਸੰਤ ਜਿਨਾ ਜੋ ਮਤਲਬ ਕਰ ਰਹੇ ਨੇ ਸਾਰ, ਧੰਨ ਧੰਨ ਭਾਗ ਤੇ ਨਾ ਭਾਗ ਜਿਨਾ ਉਹ ਅਖੀਰ ਤੇ ਜਾ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਤੇ ਆ। ਸਾਡਾ ਗੁਰਚਰਨ ਸਤਿਗੁਰੂ ਹੈ, ਕਹਿੰਦਾ ਜਿਹੜੇ ਸਤਿਗੁਰੂ ਦੀ ਸਰਨ ਚ ਸਿੱਖ ਹੀ ਬਣੇ ਰਹਿਣ, ਕਦੇ ਆਪਣੇ ਆਪ ਨੂੰ ਮਹਾਂਪੁਰਖ ਬਾਬਾ ਜਾਂ ਚੀਜ਼ਾਂ ਨਾ ਕਲਾਉਣ। ਇਸੇ ਕਰਕੇ ਅਸੀਂ ਇਹ ਬਾਣੀ ਲਿਆ ਰਹੇ ਹਾਂ ਕਿ ਸਾਰੀ ਬਾਣੀ ਲਾਲਾ ਗੋਲਾ ਦਾਸਨ ਦਾਸ ਬਣ ਕੇ ਲਿਖੀ ਹੈ। ਸਾਜਿਨ ਤੇਰੇ ਚਰਨ, ਇਹ ਧੂਰ ਬਣਨਾ ਵੀ ਗਰੀਬੀ ਦੇ ਲਫ਼ਜ਼ ਹੈ। ਸਪਿਰਚੁਅਲ ਡਸਟ ਅੰਦਰਲੀ ਦਾ ਮਤਲਬ ਹੈ ਜਿਹੜੀ ਮੇਰੀ ਅੰਦਰ ਉਹ ਹਸਤੀ ਪ੍ਰਗਟ ਹੋ ਗਈ ਹੈ, ਮੈਂ ਉਹਦੇ ਚਰਨਾਂ ਦੀ ਧੂੜ ਹੈ। ਸਾਜਿਨ ਨਾਨਕ ਸਰਣ ਤੁਹਾਰੀਆ, ਮੈਂ ਸਦਾ ਹੀ ਉਹਦੇ ਦਰਸ਼ਨ ਕਰ ਰਿਹਾ ਸਤਿਗੁਰੂ। ਸੱਜਣ ਸਤਿਗੁਰ ਹੈ। ਸਤਿਗੁਰ ਸੱਜਣ ਦੁੱਖ ਕੱਢੇ ਹਉਮੇ ਮਾਰ। ਸਤਿਗੁਰ ਨੇ ਸਭ ਕੁਛ ਕਰਨਾ, ਕਰਨ ਕਰਾਵਨ ਸਗਲ ਵਿਧੇ ਸੋ ਸਤਿਗੁਰੂ ਹਮਾਰਾ। ਗੁਰੂ ਮਹੱਲਾ ਪੰਜਵਾਂ ਕਹਿੰਦਾ ਮੈਂ ਚੱਕਰ ਅਕਾਲ ਪੁਰਖ ਦਾ ਮੈਂ। ਸਤਿਗੁਰੂ ਵਿੱਚ ਜੋੜਨ ਹਾਰਾ ਲਿੰਕ ਹੈ ਰੱਬ ਨੂੰ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ, ਕਰਨ ਕਰਾਵਨ ਸਗਲ ਵਿਧੇ ਸੋ ਸੱਤੇ ਗੁਰੂ ਹਮਾਰਾ। ਔਰ ਉਹਨੂੰ ਮੈਂ ਸਦਾ ਹੀ ਦੇਖ ਰਿਹਾ, ਪੇਖੋ ਸਦਾ ਹਜ਼ੂਰ। ਔਰ ਜਿਹੜਾ ਦੇਖਣਾ ਅਸੀਂ ਸਤਿਗੁਰ ਨੂੰ ਦੇਖ ਵੀ ਸਕਦੇ ਹਾਂ। ਆ ਮੈਂ ਦੋ ਲਾਈਨਾਂ ਦਾਂਗਾ, ਉਹ ਹੈ ਖੱਤਰੀ ਬ੍ਰਾਹਮਣ ਸੂਦ ਵੈ, ਖੱਤਰੀ ਬ੍ਰਾਹਮਣ ਸੂਦ ਵੈ। ਕਿਸੇ ਜਾਤ ਦਾ ਵੀ ਬੰਦਾ ਸਾਡਾ ਗੁਰਮੰਤਰ ਜਪ ਸਕਦਾ ਹੈ, ਕੋਈ ਜਾਤ ਪਾਤ ਨਹੀਂ ਹੈ ਸਾਡੇ ਇਸ ਗਿਆਨ।
ਖੱਤਰੀ ਬ੍ਰਾਹਮਣ ਸੂਦ ਵੈ, ਖੱਤਰੀ ਹਰਿ ਮੰਤ੍ਰ ਜਪੈ।
ਹਰ ਇੱਕ ਸ਼ਰਤ ਹੈ ਅਗਲੀ ਲਾਈਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਤੈਨੂੰ ਉਹ ਸਤਿਗੁਰੂ ਪਾਵਰ ਨੂੰ ਲੱਭ ਕੇ ਉਹਨੂੰ ਗੁਰ ਸਤਿਗੁਰ ਬਣਾਉਣਾ ਪੈਣਾ। ਅਗਲੀ ਲਾਈਨ ਹੈ ਜਪ ਵਿਸ਼ਕ, ਪਰ ਉਸ ਦੀ ਟੇਕ ਰੱਖ, ਇਹ ਹੈ ਗੁਰਮੁਖੀ ਰਾਸਤਾ, ਇਹ ਹੈ ਇੱਕ ਅਕਾਲ ਪੁਰਖ ਨੂੰ ਸਤਿਗੁਰੂ ਮੰਨਣਾ। ਔਰ ਤੂੰ ਖੱਤਰੀ ਬ੍ਰਾਹਮਣ ਸੂਦ ਵੈਸ, ਜਿਹਦੇ ਮੂੰਹ 'ਚ ਵੀ ਜੀਵ ਹੈ ਇਨਸਾਨ ਦੇ 'ਚ, ਤੋਤੇ ਦੇ ਜੀਵ ਨਹੀਂ। ਗਣਕਾ ਤਰ ਗਈ ਸੀ, ਤੋਤਾ ਨਹੀਂ ਸੀ ਤਰਿਆ। ਇਸ ਕਰਕੇ ਮਾਨਸ ਜਨਮ ਹੀ ਹੈ ਜਿਹੜੇ 'ਚ ਤਰ ਸਕਦੇ ਹੈ। ਇਸ ਕਰਕੇ ਜਿਹੜੀ ਜੀਵ ਹੈ ਉਹ ਹੈ ਵੀ ਕੋਈ ਵੀ ਮੰਤਰ ਜਪ ਸਕਦਾ ਹੈ। ਪਿੱਛੇ ਦੱਸਿਆ ਸੀ ਵੀ ਬ੍ਰਹਮਣ ਰਾਮਚੰਦਰ ਦੇ ਵੇਲੇ ਕਹਾਣੀਆਂ ਕੀ ਲਿਖਤੀ, ਬਲੈਕ ਐਂਡ ਵਾਈਟ ਪਰੂਫ ਅਸੀਂ ਕੱਢੀ ਆ ਰਹੇ ਹਾਂ ਵੇਦਾਂ ਸ਼ਾਸਤਰਾਂ 'ਚੋਂ, ਵੀ ਉਹਨਾਂ ਦੀ ਸ਼ੂਦਰ ਵਿਚਾਰੇ ਦੀ ਜੇ ਕੋਈ ਰਾਮ ਕਹਿ ਦਿੰਦਾ ਸੀ ਉਹਦੀ ਜੀਵ ਵੱਢ ਸਿੱਟਦੀ ਸੀ। ਸ਼ੂਦਰ ਨੂੰ ਮੰਤਰ ਸੁਣਨ ਦਾ ਹੱਕ ਨਹੀਂ ਸੀ, ਉਹਦੇ ਕੰਨਾਂ ਦੇ ਵਿੱਚ ਜਿੱਦਾਂ ਕੌਡੀ ਵਿੱਚ ਦੇ ਵਿੱਚ ਸਿੱਕਾ ਢਾਲ ਕੇ ਪਾ ਦੀਦਾ, ਉਹਦੇ ਕੰਨ ਸਦਾ ਲਈ ਬੰਦ ਕਰ ਦਿੱਤੇ ਜਾਂਦੇ ਨੀਵੀਂ ਜਾਤ ਵਾਲਿਆਂ ਲਈ। ਪਰ ਮਹਾਰਾਜ ਨੇ ਫਿਰ ਬਾਣੀ ਦਿੱਤੀ ਏ
ਖੱਤਰੀ ਬ੍ਰਾਹਮਣ ਸੂਦ ਵੈ, ਖੱਤਰੀ ਬ੍ਰਾਹਮਣ ਸੂਦ ਵੈ, ਤੋ ਜਾਪੇ ਹਰਿ ਮੰਤ੍ਰ ਜਪੈ। ਸਤਿਗੁਰ ਪਾਰ ਬ੍ਰਹਮ ਕਰ ਪੂਜ,
ਗੁਰ
ਸਤਿਗੁਰ ਉਹ
ਪਹਿਲਾ
ਪਾਰ ਬ੍ਰਹਮ ਪਾਰ ਬ੍ਰਹਮ ਕਰ, ਹਰ ਸੇਵੋ ਦਿਨਸ ਸਾਥ ਲੈ।
ਕੀ ਹੋਏਗਾ
ਹਰ ਜਨ ਦੇਖੋ ਦੇਖੋ, ਹਰ ਜਨ ਦੇਖੋ ਦੇਖੋ, ਹਰ ਜਨ ਦੇਖੋ ਸਤਿਗੁਰ ਨੈਣੀ, ਹਰ ਜਨ ਦੇਖੋ ਦੇਖੋ, ਹਰ ਜਨ ਦੇਖੋ ਓ ਸਤਿਗੁਰ ਨੈਣੀ।
ਜਿੱਦਾਂ ਗੁਰੂ ਨਾਨਕ ਸ਼ਰਨ ਪੈਰੇ ਅੰਦਰ ਆ ਗਿਆ, ਇਸ ਤਰ੍ਹਾਂ ਜਦੋਂ ਤੇਰੇ ਅੰਦਰ ਉਹ ਆ ਜਾਏ,
ਆ ਜੋ ਇੱਛੋ ਸੋਈ ਫਲ ਪਾਵੋ,
ਪਰ ਉਹ ਬੋਲ ਨਾ ਛੱਡੀ ਜਿਹੜਾ ਪੰਜ ਪਿਆਰਿਆਂ ਨੇ ਫਤਿਹ 'ਚ ਤੈਨੂੰ ਦਿੱਤਾ ਹੈ। ਵਾਹਿਗੁਰੂ ਵਾਹਿਗੁਰੂ ਜਪੀ ਚੱਲੀ, ਔਰ ਉਹਦੇ ਹੀ ਬੈਣ ਪਾਈ, ਨਾਮ ਜਪੀ ਚੱਲੀ, ਫਿਰ ਕੀ ਹੋਏਗਾ
ਜੋ ਇੱਛੋ ਸੋਈ ਫਲ ਪਾਵੋ, ਜੋ ਇੱਛੋ ਸੋਈ ਫਲ ਪਾਵੋ। ਹਰ ਬੋਲੋ
ਬੋਲੋ,
ਹਰ ਬੋਲੋ
ਬੋਲੋ,
ਹਰ ਬੋਲੋ ਗੁਰਮਤਿ ਜੈ, ਹਰ ਜਨ ਦੇਖੋ
ਦੇਖੋ,
ਹਰ ਜਨ ਦੇਖੋ ਸਤਿਗੁਰ ਨੈਣੀ।
ਇਸੇ ਲਈ ਸਲੋਕ ਆ ਗਿਆ ਤਰਸ ਪਿਆ ਮਾਰੇ ਮਨ ਹੋਈ,
ਸਤਿਗੁਰ
ਸੱਜਣ ਮਿਲਿਆ
ਤਰਸ ਪਿਆ ਮਾਰੇ ਮਤ ਹੋਈ, ਤਰਸ ਪਿਆ ਮਾਰੇ ਮਤ ਹੋਈ, ਇਹ ਨਾਨਕ ਨਾਮ ਮਿਲੇ ਤਾਂ ਜੀ।
ਸੁਣ ਸਤਿਗੁਰੂ ਦੀ ਦੇਹ ਦੇ ਨਹੀਂ ਕਰਨੇ, ਨਾ ਕਿਸੇ ਗੁਰੂ ਨਾਨਕ ਦੀ ਦੇਹ ਆਈ ਹੈ। ਸਾਰੇ ਸ਼ਬਦਾਂ ਦੇ ਉੱਤੇ ਮਹੱਲਾ ਤਾਂ ਚੱਲਦਾ। ਭਗਤਾਂ ਦੀ ਬਾਣੀ ਚਾਹੋਗੀ, ਬਾਣੀ ਕਬੀਰ ਜੀ ਉਹ ਕੀ ਬਾਣੀ ਫਣਾਲ, ਲੇਕਿਨ ਮਜਾਲ ਮਹੱਲਿਆਂ ਨੇ ਆਪਣਾ ਨਾਂ ਉੱਤੇ ਲਿਖਿਆ। ਇਸੇ ਕਰਕੇ ਸੀਰ ਹੈ ਵੀ ਕਿਸੇ ਗੁਰੂ ਨੂੰ ਧਿਆਨ 'ਚ ਨਹੀਂ ਰੱਖਣਾ, ਕਿਸੇ ਨਹੀਂ। ਇੱਕ ਅਕਾਲ ਉਸਤਤ ਜੋ ਦਸਮ ਪਾਤਸ਼ਾਹ ਅਸਲ ਸਮਝਦੇ ਸੀ ਬਾਣੀ ਨੂੰ, ਇੱਕ ਅਕਾਲ ਦਾ ਧਿਆਨ ਰੱਖਣਾ ਹੈ ਔਰ ਸ਼ਬਦ ਦਾ ਧਿਆਨ ਰੱਖਣਾ। ਜਿਹੜੇ ਸ਼ਬਦ ਜਪ ਰਹੇ, ਸ਼ਬਦ ਗੁਰੂ ਸੁਰਤੇ ਧੁਨੇ ਚੇਲਾ, ਜੋ ਸੂਲ ਆ ਰਿਹਾ ਹੈ। ਇਸ ਕਰਕੇ ਜਿਹੜਾ ਧਿਆਨ ਹੈ ਉਹ ਕਦੀ ਵੀ ਗੁਰੂਆਂ ਦੀਆਂ ਫੋਟੋ ਮਸਨੂਈਏ ਬਣਾਉਣੀਆਂ ਅਭਿਆਸੀ ਦੇ ਘਰ ਦੇ ਵਿੱਚ ਉਹਦੀ ਬਿਰਤੀ ਵਿਗਾੜਨ ਹੈ। ਸਾਡਾ ਜਿਹੜਾ ਧਿਆਨ ਹੈ ਜਾਂ ਸਾਡਾ ਜਿਹੜਾ ਗੁਰੂ ਹੈ ਉਹ ਮੂਰਤ ਨਹੀਂ ਹੈ, ਦੇਹ ਨਹੀਂ ਹੈ। ਸਾਡਾ ਜਿਹੜਾ ਹੈ ਸਤਿਗੁਰੂ ਉਹਦੀ ਦੇਹ ਨਹੀਂ ਹੈ। ਅਸੀਂ ਵਾਰ ਵਾਰ ਕੱਢੀ ਆ ਰਹੇ ਹਾਂ ਔਰ ਇਹ ਤੇ ਉਹਦਾ ਸ਼ਬਦ, ਜਿਹੜਾ ਸ਼ਬਦ ਹੈ ਜਪਣ ਵਾਲਾ ਉਹਦਾ ਧਿਆਨ ਰੱਖਣਾ, ਜੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੈ। ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ,
ਗੁਰ ਕਾ ਸ਼ਬਦ।
ਹੁਣ ਆਸਾਨੀ ਨਾਲ ਸਮਝ ਜਾਓਗੇ ਵੀ ਸਾਰੇ ਸ਼ਬਦਾਂ 'ਚ ਧਿਆਨ ਨਹੀਂ ਅਸੀਂ ਰੱਖ ਸਕਦੇ ਬਾਣੀ 'ਚ, ਉਹ ਗਿਆਨ ਦੇਣਗੇ। ਇਹ ਜਪਣ ਵਾਲੇ ਸ਼ਬਦ 'ਚ ਧਿਆਨ ਲੱਗਣਾ ਹੈ।
ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ।
ਕੀ ਹੋਏਗਾ? ਕਾਬੂ ਨਾ ਛੋੜੂ
ਹਰ ਕਾ ਨਾਮ,
ਅੰਦਰ ਜਿਸ ਵੇਲੇ ਆਉਂਦਾ ਹੈ ਉਹਨੂੰ ਪੇਖਣਾ ਲਿਖਿਆ ਹੈ, ਜਿਸ ਵੇਲੇ ਬਾਹਰ ਨੈਣਾ ਨਾ ਦੇਖਣਾ ਉੱਥੇ ਸਤਿਗੁਰ ਦੇਖੋ ਨੈਣੀ ਵੀ ਲਿਖਿਆ ਹੈ। ਇਸ ਕਰਕੇ ਉਹ ਸਤਿਗੁਰੂ ਦੀ ਅਸੀਂ ਸਰਨ ਕਿੱਦਾਂ ਪੈਣਾ ਹੈ?
ਸਰਨ ਵੀ ਅਜੀਬ ਹੈ ਸਾਡੇ ਗਿਆਨ ਦੀ। ਸਰਨੇ ਨਹੀਂ ਵੀ ਜਾ ਕੇ ਜਿਹੜਾ ਬੰਦਾ ਜਾ ਕਹੇ ਤੇ ਸਰਨ ਪੈਣ, ਮਹਾਰਾਜ ਕਹਿੰਦੇ
ਗੁਰ ਗੁਰ ਕਰ ਪ੍ਰਭ ਆਏ ਮਿਲੇ
ਕਿਨ ਤਿਲ ਨਹੀਂ ਪੈਣੀ। ਲੇਕਿਨ ਸਰਨ ਸਮਝ ਕਿੱਦਾਂ ਜਾਣਾ? ਨਾਮ ਜਪਦਾ
ਹੰਬਲ ਹੋ ਕੇ ਬੇਨਤੀ ਰੂਪ ਹੋ ਕੇ ਨਾਮ ਜਪਣਾ ਹੀ ਉਹਦੀ ਸਰਨ ਚ ਚਲੇ ਜਾਣਾ ਹੈ। ਇਸੇ ਕਰਕੇ ਲਿਖਿਆ ਨਾਨ
ਸਰਨ ਤੁਹਾਰੀਆ, ਨਾਨਕ ਸਰਨ ਤੁਹਾਰੀਆ।
ਦੇਖਣਾ ਨਹੀਂ ਆਏਗਾ ਹੁਣ
ਵੇਖੋ ਸਦਾ ਸਾਜਨ ਸਾਜਨ।
ਆ ਸਲੋਕ ਦੇ ਕੇ ਅੱਗੇ ਏਕਾ ਪਾਇਆ ਹੈ, ਫੇਰ ਇੱਕ ਸਲੋਕ ਹੈ, ਦੋ ਨੰਬਰ ਸਲੋਕ ਨਹੀਂ ਹੈ। ਜਿਹੜਾ ਏਕਾ ਡੰਡੀਆਂ ਦੇ ਵਿੱਚ ਦੋਵਾਂ ਦੇ ਚੋਂ ਆਇਆ ਉਹ ਏਕਾ ਵੀ ਇੱਕ ਸਲੋਕ ਹੈ, ਕੋਈ ਦੂਸਰਾ ਸਲੋਕ ਵਿੱਚ ਵਾੜ ਨਹੀਂ ਸਕਦਾ ਬਾਬੇ ਨਾਨਕ ਦੀ ਬਾਣੀ। ਕਦੇ ਉਦਾਸੀਆਂ ਦੀ ਮਿਲਾਵਟ ਤੋਂ ਬਾਣੀ ਬਚੀ ਰਹੀ, ਕਿਉਂਕਿ ਨੰਬਰਿੰਗ ਹੈ, ਐਡੀਟਿੰਗ ਐਸੀ। ਸਲੋਕ ਹੈ ਇੱਕ ਹੈ, ਅੱਗੇ ਹੈ ਦੋ ਡੰਡੀਆਂ, ਫਿਰ ਸ਼ਬਦ ਤੱਦੇ ਨੂੰ ਔਂਕੜ ਹਾਈਲਾਈਟ ਕੀਤਾ ਅਸੀਂ ਬਲੈਕ ਐਂਡ ਵਾਈਟ, ਔਰ ਉੱਥੋਂ ਬਾਅਦ ਫੇਰ ਡੰਡੀਆਂ, ਔਰ ਪਿੱਛੋਂ ਫਿਰ ਗਾਂ ਸ਼ਬਦ ਗਿਆਨ ਵਾਲਾ ਚੱਲਦਾ ਹੈ। ਇਸ ਕਰਕੇ ਸ਼ਬਦ ਗਿਆਨ ਵਾਲਾ ਵੀ ਹੈ ਔਰ ਸ਼ਬਦ ਜਪਣ ਵਾਲਾ ਵੀ ਹੈ। ਇਹੋ ਅਸੀਂ ਹਾਲਡ ਐਂਡ ਫਾਸਟ ਲਾਈਨ ਕੱਢੀ ਆ ਰਹੇ ਸਾਰੇ ਗਿਆਨ 'ਚ, ਤਾਂ ਕਿ ਘਰ ਬੈਠ ਕੇ ਤੁਸੀਂ ਸਾਰਾ ਗਿਆਨ ਸਮਝ ਸਕਦੇ ਹੋ। ਆਓ ਬਾਬੇ ਨਾਨਕ ਦਾ ਇਹ ਸ਼ਬਦ ਸ਼ੁਰੂ ਕਰੀਏ।
ਪਿੱਛੋਂ ਰਾਤੀ ਸੱਜਣਾ ਨਾਮ ਖਸਮ
ਖਸਮ ਦਾ ਨਾਂ ਗੁਰੂ ਨਾਨਕ ਦਾ ਨਾਂ ਨੀ ਵੀ ਧੰਨ ਗੁਰੂ ਨਾਨਕ ਤੁਹਾਨੂੰ ਨਾਨਕ ਨੂੰ ਜਪੀ ਚੱਲੋ ਉਹਨੂੰ ਧਿਆਨ ਚ ਰੱਖੋ
ਜਿਹੜਾ ਮਾਲਕ ਹੈ ਉਹਨੂੰ ਅਸੀਂ ਧਿਆਨ ਚ ਰੱਖਣਾ ਹੈ
ਬਹੁਤ ਪਹਿਲੀਆਂ ਤੁਕਾਂ ਹੈ ਬਹੁਤ ਚੋਟੀ ਦੀਆਂ ਉਹਨਾਂ ਲਈ ਬਾਬਾ ਨਾਨਕ ਆਪ ਨਹੀਂ ਹੈ ਬਣਦਾ ਸਟੇਜ ਲੈਂਦਾ ਸਪਿਰਚੁਅਲ ਆਪ ਕਰਮਹੀਣ ਕੁੜਿਆਰ ਬਣੇਗਾ ਹੁਣੇ ਰਿਹਾਓ ਦੀ ਚ ਲੇਕਿਨ ਉਹਨਾਂ ਲਈ ਹੈ ਜਿਹੜੇ ਅੰਦਰ ਤੜਕੇ ਪਿੱਛੇ ਪੈਰ ਉੱਠ ਪੈਂਦੇ ਹੈ ਉਹਨਾਂ ਨੂੰ ਫਿਰ ਕਮਾਈ ਚੜ੍ਹਦੀ ਜਾਂਦੀ ਹੈ ਔਰ ਫਿਰ ਉਹਦਾ ਸੱਦਾ ਮਿਲਦਾ ਕਿ ਉਹ ਸੱਦੜਾ ਨਿੱਤ ਪਵੇ ਉਹ ਸੱਦੜੇ ਨਿੱਤ ਪਵਨ ਸੱਦਣ ਹਾਰਾ ਸਿਮਰੀਏ ਉਸ ਜਿਹੜਾ ਅੰਮ੍ਰਿਤ ਵੇਲੇ ਦਾ ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ ਜਿੰਨੀ ਕਮਾਈ ਭਗਦੀ ਤੇ ਚੋਰ ਦੀ ਕਮਾਈ ਹੁੰਦੀ ਹੈ ਰਾਤ ਦੀ ਹੁੰਦੀ ਹੈ ਭਗਦੀ ਸੰਤ ਜਿਹੜੀ ਕਮਾਈ ਹੈ ਇਹ ਕਿਸੇ ਨੂੰ ਪਤਾ ਨਾ ਲੱਗੇ ਚੋਰ ਦੀ ਤੇ ਸਾਧ ਦੀ ਕਮਾਈ ਰਾਤ ਦੀ ਹੁੰਦੀ ਹੈ ਇਸ ਕਰਕੇ ਪਿਛਲੀ ਰਾਤ ਪਿੱਛੇ ਪੈਰ ਜਿਹੜਾ ਜਾਗਦਾ ਹੈ ਇਸ ਕਰਕੇ ਉਹਦਾ ਬੜਾ ਉਹਨੂੰ ਫਲ ਲੱਗਦਾ ਹੈ ਉੱਥੇ ਮਹਾਰਾਜ ਕਹਿੰਦਾ ਤੈਨੂੰ ਫਿਰ ਉਹ ਸੱਦਾ ਵੀ ਭੇਜੂਗਾ
ਇਹ ਪਿੱਛੋਂ ਰਾਤੀ
ਇਹ ਐਸ ਮੁਲਕ ਦਾ ਹਿਸਾਬ ਨਹੀਂ ਹੈ ਵੀ ਇੱਕ ਦੋ ਵਜੇ ਤੱਕ ਟੀਵੀ ਦੇਖਦੇ ਰਹੇ ਤੇ ਸਵੇਰੇ 10 ਵਜੇ ਤੱਕ ਟੈਲੀਫੋਨ ਵੀ ਬੰਦ ਸਕਿਆ ਵੀ ਅਸੀਂ ਉੱਠਣਾ ਨਹੀਂ ਹੈ ਕੋਈ ਨਾਈਟ ਡਿਊਟੀ ਵਾਲੇ ਤੇ ਠੀਕ ਹੈ ਕਰ ਲਓ ਜਿਹਨਾਂ ਦੀਆਂ ਦਿਨ ਦੀਆਂ ਡਿਊਟੀਆਂ ਉਹ ਤੇ ਸ਼ਬਦ ਦੀ ਕੋਈ ਕਮਾਈ ਕਰ ਲੈਣ ਵੀ ਸਵੇਲੇ ਸੌਣ ਅਰਲੀ ਟੂ ਬੈਡ ਅਰਲੀ ਟੂ ਰਾਈ ਥੋੜ੍ਹਾ ਥੋੜ੍ਹਾ ਹਮਲਾ ਮਾਰਨ ਵੀ ਬਾਣੀ ਦੇ ਹਿਸਾਬ ਨਾਲ ਆਹ ਕਿੰਨੇ ਫਲ ਲਿਖੇ ਆ ਤੜਕੇ ਉੱਠਣ ਦੇ
ਇਹ ਪਿੱਛੋਂ ਨਾਮ ਖਸਮ ਖੇਮੇ ਛਤਰ ਸਰਾਏ ਤੇ ਦਿਸਨੇ ਰੱਥ ਪੀਰੇ ਜਿਨੀ ਤੇਰਾ ਨਾਮ ਸਿਆਇਆ ਜਿਨੀ ਤੇਰਾ ਨਾਮ ਸਿਆਇਆ ਤਿਨਕੋ ਸਦੇ ਮਿਲੇ
ਗੁਰੂ ਨਾਨਕ ਦੇ ਉੱਚ ਹੱਦੀ ਵਹਿਣ ਜਿਹੜੇ ਮੁਸਲਮਾਨ ਪਹਿਲੇ ਪੈਰੋਕਾਰ ਹੋਏ ਰਾਏ ਜੀ ਬਲਵੰਡਾ ਕਦੀ ਸੱਤਾ ਬਲਵੰਡਾ ਨਹੀਂ ਕਹਿਣਾ ਚਾਹੀਦਾ ਰਾਏ ਬਲਵੰਡਾ ਔਰ ਜੋ ਸੱਤਾ ਜੀ ਸੀ ਉਹਨਾਂ ਦੀ ਜਿਹੜੀ ਬਾਣੀ ਆਉਂਦੀ ਉਹ ਕਹਿੰਦੇ ਇਸ ਨਾਨਕ ਈਸ਼ਰ ਜਗਨਨਾਥ ਉੱਚ ਹੱਦੀ ਵਹਿਣ ਵਿਰਕੇ ਆਉਣ ਜਿਹੜਾ ਨਾਨਕ ਸੀ ਉਹਦੇ ਵਹਿਣਾਂ ਦੀ ਸ਼ਬਦਾਂ ਦੀ ਹੱਦ ਹੀ ਕੋਈ ਨਹੀਂ ਹੈ ਨਾਨਕ ਈਸ਼ਰ ਹੈ ਜਗਨਨਾਥ ਆ ਸਭ ਕੁਛ ਹੈ ਬਾਬੇ ਨਾਨਕ ਦੇ ਜਿਹੜੇ ਸ਼ਬਦ ਹੈ ਉਹਦੀਆਂ ਹੱਦਾਂ ਨਹੀਂ ਕੋਈ ਲੱਭ ਸਕਿਆ ਇਸ ਕਰਕੇ ਇਹਨਾਂ ਨੂੰ ਉੱਚ ਹੱਦੀ ਵਹਿਣ ਕਿਹਾ ਹੈ ਆਓ ਦੇਖੀਏ ਵਹਿਣ ਕੀ ਕਹਿੰਦਾ ਹੈ ਪਹਿਲਾ ਹੈ
ਇਹ ਪਿੱਛੋਂ ਰਾਤੀ ਸੱਦੜਾ
ਜਿਹੜਾ ਪਿਛਲੀ ਰਾਤ ਬੈਠ ਕੇ ਉੱਠ ਕੇ ਗੁਰਸਿੱਖ ਨਾਮ ਜਪਦਾ ਹੈ ਉਹਨੂੰ ਪਿਛਲੇ ਬਾਦਸ਼ਾਹ ਦੀ ਮਿਸਾਲ ਦਿੱਤੀ ਹੈ ਜਿਸ ਵੇਲੇ ਬਾਦਸ਼ਾਹ ਆਪਣੇ ਮਹੱਲ ਛੱਡ ਕੇ ਬਾਹਰ ਜੰਗਲਾਂ 'ਚ ਜਾਂ ਕਿਤੇ ਮੁਹਿੰਮ 'ਤੇ ਚੜ੍ਹਦੇ ਸੀ ਉੱਥੇ ਜਾ ਕੇ ਕੈਂਪਿੰਗ ਕਰਦੇ ਸੀ ਬੜੇ ਬੜੇ ਭਾਰੇ ਤੰਬੂ ਲਾਉਣ ਵਾਲੇ ਪਹਿਲਾਂ ਚਲ ਜਾਂਦੇ ਸੀ ਖੇਮੇ ਛਤਰ ਸਰਾਏ 'ਚ ਬੜਾ ਸ਼ਹਿਰ ਬਸ ਜਾਂਦਾ ਸੀ ਉਸ ਬਾਦਸ਼ਾਹ ਲਈ ਆਉਣ ਲਈ ਕਹਿੰਦਾ ਜਿਹੜਾ ਤੇਰਾ ਨਾਮ ਜਪਦਾ ਉਹਨੂੰ ਸਭ ਕੁਛ ਮਿਲ ਜਾਂਦਾ ਸਵੇਰੇ ਉਹ ਪਾਤਸ਼ਾਹ ਦਾ ਪਾਤਸ਼ਾਹ ਇਸ ਕਰਕੇ ਆਹ ਖੇਮੇ ਕਹਿੰਦੇ ਤੰਬੂਆਂ ਨੂੰ ਛਤਰ ਉਹ ਜਿਹੜਾ ਉੱਤੇ ਛੱਲੀ ਲੈ ਕੇ ਅਤੇ ਬਾਦਸ਼ਾਹ ਦੇ ਆਲੇ ਦੁਆਲੇ ਫਿਰਦੇ ਛਤਰ ਸਰਾਏ 'ਚ ਬੜੀਆਂ ਬੜੀਆਂ ਭਾਰੀਆਂ ਸਰਾਇਆਂ ਟੈਂਪਰੇਰੀ ਬਣਾ ਦਿੰਦੇ ਸੀ ਔਰ ਜਿਸਨੇ ਰੱਥ ਪੀੜੇ ਐਡੇ ਵੱਡੇ ਰੱਥ ਘੋੜਿਆਂ ਵਾਲੇ ਸਾਰੇ ਜੋ ਉਹਨਾਂ ਬਾਦਸ਼ਾਹ ਕੋਲ ਹੁੰਦੇ ਸੀ ਉਹ ਕਹਿੰਦਾ ਤੈਨੂੰ ਕਿੱਦਾਂ ਮਿਲੇਂਗੇ
ਜਿਨੀ ਤੇਰਾ ਨਾਮ ਜਿਨੀ ਤੇਰਾ ਨਾਮ
ਕਹਿੰਦਾ ਬਾਬਾ ਨਾਨਕ ਕਹਿੰਦਾ ਮੈਨੂੰ ਨੀ ਮੈਂ ਤਾਂ ਸਵੇਰੇ ਉੱਠਦਾ ਹੀ ਨਹੀਂ ਮੈਂ ਇੰਨਾ ਕਰਮਹੀਣ ਕੁੜਿਆਰ ਹਾਂ ਹੁਣ ਬਾਬਾ ਨਾਨਕ ਆਪਣੀ ਵਿਥਿਆ ਦੱਸੂਗਾ ਵੀ ਮੈਂ ਕੌਣ ਹਾਂ ਮੈਂ ਉਹਨਾਂ ਨੂੰ ਕਰ ਰਿਹਾ ਜਿਹੜੇ ਕਿ ਜਿਹਨਾਂ ਨੂੰ ਤੜਕੇ ਉੱਠ ਕੇ ਆਹ ਚੀਜ਼ਾਂ ਮਿਲਦੀਆਂ ਹੈ ਅਤੇ ਮੈਂ ਕੌਣ ਹੈ
ਬਾਬਾ ਮੈਂ ਕਰਮਹੀਣ
ਆ ਗਰੀਬੀ ਹੈ ਸ਼ਬਦਾਂ 'ਚ
ਬਾਬਾ
ਉਹ ਭਾਈ ਨੀ ਕਿਹਾ ਬਾਬਾ ਵੱਡੇ ਵੱਡੇ ਬ੍ਰਹਮ ਬੇਤਿਆਂ ਵਾਲੇ ਸ਼ਬਦ ਹੈ, ਜਿੱਥੇ ਬਾਬਾ ਆ ਜਾਏ ਵੱਡੇ ਵੱਡੇ ਬ੍ਰਹਮ ਬੇਤਿਆਂ, ਇਹਨਾਂ ਨੂੰ ਇਸ਼ਾਰਾ ਹੈ ਕਿ ਬਾਬਾ ਤੁਸੀਂ ਬੜੇ ਬੜੇ ਲੋਕ ਰਾਤੀ ਉੱਠਦੇ ਹੋ ਸਾਰਾ ਤਾਨੀਆਂ ਚੀਜ਼ਾਂ ਮਿਲੀਆਂ, ਤਾਂ ਨਾ ਕਰਮਹੀਣ ਹੈ ਕੁੜਿਆਰ ਹੈ
ਬਾਬਾ, ਮੈਂ ਕਰਮਹੀਣ ਕੁੜਿਆਰ ਕਿਉਂ, ਇਹ ਨਾਮ ਨਾ ਪਾਇਆ ਤੇਰਾ ਅੰਦਾ ਪਰਮੇ ਭੁਲਾ ਮਨ ਮੇਰਾ, ਨਾਮ ਨਾਲ ਪਾਇਆ ਤੇਰਾ ਅੰਧਾ ਪਰਮੇ ਭੁਲਾ ਮਨ ਮੇਰਾ।
ਆ ਬਾਬੇ ਨਾਨਕ ਦੀ ਗਰੀਬੀ ਹੈ, ਇੱਥੇ ਖਾਣਾ ਮਖਾਣਾ ਬਾਬਾ ਬਣ ਜਾਂਦਾ, ਔਰ ਬਾਬੇ ਕਹਿ ਕੇ ਮੈਂ ਤੇ ਜੀ ਸਾਰੇ ਮੇਰੇ ਗੁਰੂ ਸਰ ਮੈਂ ਸਭ, ਉਹ ਬੁਰਾ ਹਾਲ ਹੋ ਰਿਹਾ ਸਿੱਖੀ ਦਾ, ਕੋਈ ਟੋਕ ਨਹੀਂ ਸਕਦਾ ਵੀ ਬਾਣੀ ਇਸ ਲੈਵਲ ਨਾਲ ਲਿਖੀ ਹੈ ਬਾਬਾ ਨਾ ਕਹਾਓ। ਤੁਸੀਂ ਜੋ ਸਾਧ ਸੰਤ ਮਹਾਂਪੁਰਖ ਉਹ ਚੀਜ਼ਾਂ ਹੋ ਰਹੀਆਂ
ਜਿਹੜਾ ਬਾਣੀ ਦਾ ਲੈਵਲ ਨਹੀਂ ਹੈ, ਬਾਣੀ 'ਚ ਗਰੀਬੀ ਹੈ
ਬਾਬਾ, ਮੈਂ ਕਰਮਹੀਣ ਕਿਉਂ, ਇਨਾਮ ਨਾ ਪਾਇਆ ਤੇਰਾ ਅੰਦਾ ਪਰਮੇ ਭੁਲਾ ਮਨ ਮੇਰਾ।
ਇੱਥੇ ਆਣ ਕੇ ਰਹਾਉ ਦਾ ਪ੍ਰਕਾਸ਼ ਦਿੱਤਾ,
ਰਹਾਉ ਹੈ ਸਾਰੇ ਸ਼ਬਦ ਦੇ ਪਹੀਏ ਦਾ ਐਕਸਲ, ਰਹਾਉ ਸਮਝ ਕੇ ਸਾਰਾ ਸ਼ਬਦ ਸਮਝ ਆਏਗਾ ਵੀ ਕਾਹਦੇ ਨਾਲ ਲਿਖਿਆ ਹੈ।
ਤੂੰ ਨਾਮ ਨਾ ਪਾਇਆ ਤੇਰਾ ਅੰਧਾ ਪਰਮੇ ਭੁਲਾ ਮਨ ਮੇਰਾ।
ਰਹਾਉ ਕਹਿੰਦਾ ਕੀ ਮੈਂ ਕੀਤਾ? ਕਹਿੰਦਾ ਬੜੇ ਸਵਾਦ ਚੱਖੇ, ਇਹਨੇ ਵਿਖਿਆ ਜ ਪਿਆ ਸੀ ਸਾਧ ਕੀਤੇ ਤੇ ਮੈਨੂੰ ਉਨੇ ਹੀ ਦੁੱਖ ਹੋਰ ਲੱਗਣ ਡੇ, ਜਿਹੜਾ ਸਵਾਦਾਂ ਚ ਮੈਂ ਪਿਆ ਸੀ
ਸਾਧ ਕੀਤੇ ਦੁੱਖ ਪਰ ਫੁੜੇ, ਇਹ ਸਾਧ ਕੀਤੇ ਦੁੱਖ ਪਰ ਫੜੇ, ਇਹ ਪੂਰਬੇਲੇ ਆਏ ਇਹ ਸਾਧ ਕੀਤੇ ਦੁੱਖ ਪਰ ਫੜੇ, ਨਾਮ ਨਾ ਪਿਆ ਜਿਨੀ ਤੇਰਾ ਨਾਮ ਪਿਆਇਆ, ਜਿਨੀ ਤੇਰਾ ਨਾਮ ਪਿਆਇਆ, ਤਿਨ ਕੋ ਸਦੇ ਮਿਲੇ, ਜਿਨੀ ਨਾਮ ਪਿਆਇਆ ਗਏ ਮਸ਼ਕਤ ਤੇ ਕਾਲ, ਨਾਨਕ ਤੇ ਮੁਖ ਉਜਲੇ ਛੁੱਟੀ।
ਗੁਰੂ ਨਾਨਕ ਪਾਤਸ਼ਾਹ ਨਾਲ ਨਾਮ ਪਿਆਉਣ ਦੀ ਭਗਤੀ ਕਿੱਦਾਂ ਕੀਤੀ, ਆਪ ਆਪਣੀ ਕਰਮ ਨਾਲ ਲਿਖਦੇ ਹੈ,
ਇੱਕ ਆ ਕੇ ਆਖੇ ਸ਼ਬਦ ਆਖੇ, ਇੱਕ ਆ ਕੇ ਆਖੇ ਸ਼ਬਦ ਤਨ
राज रतन परवार परिया हे राज रतन परवार परिया हे सागर गावनिया हे सागर गावनिया हे राज रतन राज हे राज रतन राज रतन राज रतन परवार परियां सब हरि के रामन जिनी मुसा कहे नानक हे मन मेरे मन मेरे अंगीकारो अरे तेरा खार ना सब नाम गला समर्थ स्वामी सो क्यों मनोसा है नाथ मान मेरे सारे करता तेरा सच है इस तेरे सो पावाए सिर्फ चलाते नाम मन खुशावाए नाम जिनके मन वसिया वाजे शब्द गले एक है नानक सच्चे तेरी साचा नाम मेरा आधार साच नाम आधार मेरा जिन भुख सब गवा क्या कर शांत सुख मन आए वसिया जिन इच्छा सदा कुर्बान कीता गुरु सदा कुर्बान कीता गुरु सदा कुर्बान कीता गुरु सुनो संतो सब करो साचा नाम मेरा वो आज पंच सब कर सुभा के कर तुर करम पाया तुझन से नाम आनंद आनंद सुनो लगी हो धर्म करमी आपो अपनी करमी आपो अपनी के नेड़े के दूरे जिन्नी नान नानक भज के बुलावे सोनिहाल सो